ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਕਰਤਾਰਪੁਰ ਤੋਂ ਚੱਲ ਕੇ ਬਿਆਸਾ ਦਰਿਆ ਦੇ ਕੰਢੇ ਤੇ ਪਹੁੰਚੇ ਹਨ ਤੇ ਹੁਣ ਸਤਿਗੁਰ ਪਾਤਸ਼ਾਹ ਜੀ ਦਰਿਆ ਦੇ ਕਿਨਾਰੇ ਤੇ ਪਹੁੰਚ ਕੇ ਰੁਕ ਗਏ ਅਤੇ ਪਿੱਛੇ ਜੋ ਸਿੱਖ ਅਤੇ ਸਾਰਾ ਪਰਿਵਾਰ ਮਾਤਾ ਨਾਨਕੀ ਜੀ ਵੀ ਆ ਰਹੇ ਸਨ ਉਹਨਾਂ ਦੀ ਉਡੀਕ ਦੇ ਵਿੱਚ ਖੜੇ ਹਨ ਕਿ ਜਦੋਂ ਸਾਰੇ ਇਸ ਥਾਂ ਤੇ ਇਕੱਤਰ ਹੋ ਜਾਣਗੇ ਪਹੁੰਚ ਜਾਣਗੇ ਫਿਰ ਸਾਰੇ ਹੀ ਮਿਲ ਕੇ ਇਹ ਬਿਆਸ ਦਰਿਆ ਨੂੰ ਪਾਰ ਕਰਾਂਗੇ। ਚਲਦਿਆਂ ਚਲਦਿਆਂ ਸਾਰੇ ਸਿੱਖ ਆਣ ਪਹੁੰਚੇ ਹਨ ਤੇ ਮਾਮਾ ਕਿਰਪਾਲ ਚੰਦ ਜੀ ਉਹ ਵੀ ਨਾਲ ਸਨ ਉਹ ਵੀ ਆਣ ਪਹੁੰਚੇ ਮੱਖਣ ਸ਼ਾਦਕ ਸਾਰੇ ਸਿੱਖ ਸਤਿਗੁਰੂ ਜੀ ਦੇ ਨਜ਼ਦੀਕ ਆਣ ਪਹੁੰਚੇ। ਇਤਨੇ ਨੂੰ ਇੱਕ ਸਿੱਖ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਣੇ ਸੀਸ ਤੇ ਲਿਆ ਹੋਇਆ ਸੀ ਉਹ ਵੀ ਆਣ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਗ੍ਰੰਥ ਕੌਣ ਲਿਆਇਆ ਕਿੱਥੋਂ ਲੈ ਕੇ ਆਏ ਹੋ ਕਿਸ ਦੇ ਪਾਸ ਸੀ ਕਿਉਂਕਿ ਜਦੋਂ ਬਾਕੀ ਸਾਰੀਆਂ ਵਸਤੂਆਂ ਅਸੀਂ ਧੀਰਮਲ ਨੂੰ ਵਾਪਸ ਕਰ ਦਿੱਤੀਆਂ ਸਨ ਤੇ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਸਰੂਪ ਵੀ ਵਾਪਸ ਕਰ ਦਿੱਤੇ ਸਨ ਵਾਪਸ ਕਰਨ ਦਾ ਜੋ ਹੁਕਮ ਕੀਤਾ ਸੀ ਤੇ ਇਹ ਫਿਰ ਸਰੂਪ ਹੋਰ ਕਿੱਥੋਂ ਆਇਆ ਕੌਣ ਲੈ ਕੇ ਆਇਆ ਸਾਨੂੰ ਦੱਸਣਾ ਕਰੋ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਸੁਣ ਕੇ ਕਿਰਪਾਲ ਚੰਦ ਜੀ ਕਹਿਣ ਲੱਗੇ ਕਿ ਇਹ ਜੋ ਪਾਵਨ ਸਰੂਪ ਸੀ ਇਹ ਗੁਰਸਿੱਖਾਂ ਨੇ ਆਪਣੇ ਪਾਸ ਹੀ ਰੱਖ ਲਿਆ ਸੀ ਕਿਉਂਕਿ ਧੀਰਮਲ ਦੁਸ਼ਟਤਾਈ ਰੱਖਣ ਵਾਲਾ ਹੈ ਈਰਖਾ ਕਰਦਾ ਹੈ ਤੁਹਾਡੇ ਨਾਲ। ਸਾਰੇ ਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ ਕਿ ਇਹ ਪਾਵਨ ਜੋ ਸਰੂਪ ਹਨ ਪਾਵਨ ਬਾਣੀ ਇਹ ਧੀਰਮਲ ਦੇ ਪਾਸ ਨਾ ਭੇਜੇ ਜਾਣ ਇਹਨਾਂ ਨੂੰ ਆਪਣੇ ਕੋਲ ਹੀ ਰੱਖਿਆ ਜਾਵੇ ਇਸ ਕਰਕੇ ਉਸ ਨੂੰ ਵਾਪਸ ਨਹੀਂ ਕੀਤੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਇਹ ਹੁਣੇ ਜਾਓ ਉਹਨਾਂ ਨੂੰ ਵਾਪਸ ਕਰਕੇ ਆਓ ਕਰਤਾਰਪੁਰ ਵਿਖੇ ਇੱਕ ਸਿੱਖ ਜਾਣਾ ਕਰੋ ਉਹ ਸਰੂਪ ਲੈ ਕੇ ਜਾਵੇ ਤੇ ਧੀਰਮਲ ਨੂੰ ਦੇ ਕੇ ਆਉਣਾ ਕਰੇ ਤੇ ਸਾਰਿਆਂ ਗੁਰਸਿੱਖਾਂ ਨੇ ਮਿਲ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਧੀਰਮਲ ਬੜਾ ਦੁਸ਼ਟ ਹੈ ਝਗੜਾਲੂ ਈਰਖਾਲੂ ਹੈ ਤੁਹਾਡੇ ਨਾਲ ਵੀ ਉਹਨੇ ਝਗੜਾ ਕਰਨ ਤੋਂ ਈਰਖਾ ਕਰਨ ਤੋਂ ਗੁਰੇਜ਼ ਨਹੀਂ ਕੀਤਾ ਇੱਥੋਂ ਤੱਕ ਕਿ ਗੋਲੀ ਚਲਾ ਦਿੱਤੀ ਤੁਹਾਨੂੰ ਮਾਰਨਾ ਚਾਹਿਆ ਤੇ ਤੁਸੀਂ ਫਿਰ ਇਹ ਸਰੂਪ ਉਹਨਾਂ ਦੇ ਪਾਸ ਭੇਜਣਾ ਚਾਹੁੰਦੇ ਹੋ ਇਹ ਤਾਂ ਤੁਹਾਡੇ ਵੱਡਿਆਂ ਗੁਰੂ ਦੇ ਭਾਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਵੱਲੋਂ ਤਿਆਰ ਕੀਤੇ ਹੋਏ ਹੱਥੀ ਲਿਖਵਾਏ ਹੋਏ ਹਨ ਇਸ ਕਰਕੇ ਜਿਹੜਾ ਵੀ ਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦਾ ਹੈ ਇਹ ਪਾਵਨ ਸਰੂਪ ਉਸੇ ਦੇ ਪਾਸ ਹੀ ਠੀਕ ਹੈ। ਸੰਗਤਾਂ ਆਉਂਦੀਆਂ ਹਨ ਦੂਰ ਦੁਰਾਡੇ ਤੋਂ ਚੱਲ ਕੇ ਪਾਵਨ ਸਰੂਪ ਦੇ ਦਰਸ਼ਨ ਕਰਦੀਆਂ ਹਨ ਬਾਣੀ ਦੇ ਨਾਲ ਜੁੜਦੀਆਂ ਹਨ ਆਤਮਿਕ ਲਾਹਾ ਪ੍ਰਾਪਤ ਕਰਦੀਆਂ ਹਨ ਇਸ ਕਰਕੇ ਸਰੂਪ ਵਾਪਸ ਨਾ ਕੀਤਾ ਜਾਵੇ ਇਤਿਆਦਕ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਪਰ ਸਤਿਗੁਰੂ ਪਾਤਸ਼ਾਹ ਜੀ ਇਸੇ ਗੱਲ ਤੇ ਹੀ ਸਾਰਿਆਂ ਨੂੰ ਕਹਿਣਾ ਕੀਤਾ ਕਿ ਨਹੀਂ ਤੁਸੀਂ ਕਿਸੇ ਪ੍ਰਕਾਰ ਦੇ ਵੀ ਮਨ ਦੇ ਵਿੱਚ ਐਸੀ ਵਿਚਾਰ ਨਾ ਰੱਖੋ ਤੇ ਪਾਵਨ ਸਰੂਪ ਵਾਪਸ ਦੇ ਕੇ ਆਉਣਾ ਕਰੋ। ਇਤਨੇ ਨੂੰ ਮਾਤਾ ਨਾਨਕੀ ਜੀ ਵੀ ਚੱਲ ਆਏ ਉਹ ਵੀ ਪਹੁੰਚੇ ਹਨ ਤੇ ਆ ਕੇ ਜਦੋਂ ਆਪਣੇ ਪੁੱਤਰ ਦੇ ਭਾਵ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਕਹਿਣ ਲੱਗੇ ਤੁਸੀਂ ਕਿਉਂ ਨੀ ਹਿਰਦੇ ਦੇ ਵਿੱਚ ਵਿਚਾਰ ਕਰਦੇ ਇਤਨੇ ਸਰਲ ਸੁਭਾਅ ਦੇ ਸਦਾ ਦਇਆਵਾਨ ਰਹਿੰਦੇ ਹੋ ਉਹਨੇ ਤੁਹਾਡੇ ਨਾਲ ਇੰਨੀ ਵੱਡੀ ਈਰਖਾ ਕੀਤੀ ਤੁਹਾਡਾ ਉਸਨੇ ਸਤਿਕਾਰ ਨਹੀਂ ਕੀਤਾ ਨਿਰਾਦਰ ਕਰਦਾ ਰਿਹਾ ਝਗੜਾ ਕਰਦਾ ਰਿਹਾ ਤੇ ਤੁਹਾਡੇ ਵੱਡਿਆਂ ਦੇ ਤਿਆਰ ਕੀਤੇ ਹੋਏ ਰਚੀ ਹੋਈ ਪਾਵਨ ਬੀੜ ਹੈ ਇਸ ਕਰਕੇ ਗੁਰਤਾ ਗੱਦੀ ਤੇ ਤੁਸੀਂ ਬਿਰਾਜਮਾਨ ਹੋ ਇਹ ਤੁਹਾਡੇ ਕੋਲ ਹੀ ਠੀਕ ਰਹੇਗੀ ਧੀਰਮਲ ਦੇ ਕੋਲ ਇਹ ਸਰੂਪ ਭੇਜਣਾ ਉਚਿਤ ਨਹੀਂ ਹੋਵੇਗਾ। ਮਾਤ ਨਾਨਕੀ ਜੀ ਨੇ ਵੀ ਬੜੀ ਭਲੀ ਪ੍ਰਕਾਰ ਦੇ ਨਾਲ ਸਮਝਾਇਆ ਪਰ ਸਤਿਗੁਰੂ ਪਾਤਸ਼ਾਹ ਜੀ ਹੁਣ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਏ ਤੇ ਹੁਣ ਹਿਰਦੇ ਦੇ ਵਿੱਚ ਵਿਚਾਰ ਕਰਦੇ ਹਨ ਕਿ ਇਹ ਪਾਵਨ ਸਰੂਪ ਕਿਸੇ ਨਾ ਕਿਸੇ ਤਰ੍ਹਾਂ ਧੀਰਮਲ ਦੇ ਕੋਲ ਵਾਪਸ ਭੇਜਿਆ ਜਾਵੇ। ਸਤਿਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਖਿਮਾ ਵੈਰਾਗ ਦੀ ਮੂਰਤ ਪਰਉਪਕਾਰੀ ਜਿਨ੍ਹਾਂ ਦੀ ਬੜੀ ਲੰਬੀ ਸੋਚ ਸੀ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਬਾਰੇ ਜਾਣਦੇ ਸਨ ਜੋ ਅਨੰਦਪੁਰ ਸਾਹਿਬ ਵਿਖੇ ਜੰਗ ਯੁੱਧ ਦਾ ਸਮਾਂ ਹੋਇਆ ਕਿਤਨਾ ਸਾਡਾ ਵਡਮੁੱਲਾ ਇਤਿਹਾਸ ਜਿਹੜਾ ਸੀ ਉਹ ਸਾਡੇ ਹੱਥੋਂ ਚਲਾ ਗਿਆ ਖੁਸ ਗਿਆ ਹੋ ਸਕਦਾ ਜੇ ਉਦੋਂ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਅਨੰਦਪੁਰ ਸਾਹਿਬ ਵਿਖੇ ਹੁੰਦੇ ਤੇ ਸਾਡੇ ਹੱਥ ਨਾ ਲੱਗਦੇ। ਇਹ ਲੰਬੀ ਸੋਚ ਨੂੰ ਸੋਚ ਕੇ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸਨ ਲੰਬੇ ਸਮੇਂ ਬਾਰੇ ਆਉਣ ਵਾਲੇ ਸਮੇਂ ਬਾਰੇ ਭਲੀ ਪ੍ਰਕਾਰ ਦੇ ਨਾਲ ਹੁਣ ਹਿਰਦੇ ਦੇ ਵਿੱਚ ਵਿਚਾਰ ਕੀਤੀ ਹੈ ਤੇ ਸਾਰਿਆਂ ਦੇ ਨਾਲ ਮਿਲ ਕੇ ਦਰਿਆ ਨੂੰ ਪਾਰ ਕੀਤਾ ਤੇ ਦਰਿਆ ਤੋਂ ਜਦੋਂ ਪਾਰ ਕਰਕੇ ਕਿਸ਼ਤੀ ਵਿੱਚੋਂ ਉਤਰੇ ਇੱਕ ਸੁੱਖ ਨੂੰ ਪੁੱਛਣ ਲੱਗੇ ਕਿ ਭਾਈ ਤੂੰ ਕਰਤਾਰਪੁਰ ਦਾ ਰਹਿਣ ਵਾਲਾ ਹੈ। ਉਸ ਸਿੱਖ ਨੇ ਕਿਹਾ ਕਿ ਹਾਂ ਜੀ ਮੈਂ ਕਰਤਾਰਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਕਰਤਾਰਪੁਰ ਨੂੰ ਵਾਪਸ ਜਾਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਸਰੂਪ ਬੜੇ ਅਦਬ ਸਤਿਕਾਰ ਦੇ ਸਹਿਤ ਪੀੜਾ ਸਾਹਿਬ ਦੇ ਸਮੇਤ ਉਹ ਜਲ ਦੇ ਵਿੱਚ ਟਿਕਾ ਦਿੱਤੇ ਤੇ ਜਲ ਨੂੰ ਕਹਿਣਾ ਕੀਤਾ ਕਿ ਇਹਨਾਂ ਦੀ ਸੇਵਾ ਸੰਭਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਦਵਸਤਕਾਰ ਦੇ ਨਾਲ ਲੈ ਕੇ ਜਾਣਾ। ਸੋ ਇਸ ਪ੍ਰਕਾਰ ਦੇ ਨਾਲ ਪਾਵਨ ਬਚਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਵੱਲ ਨੂੰ ਚੱਲ ਪਏ ਹਨ। ਹੁਣ ਉਹ ਸਿੱਖ ਨੇ ਆ ਕੇ ਧੀਰ ਮਲ ਦੇ ਕੋਲ ਇਹ ਸਾਰੀ ਖਬਰ ਦੇਣਾ ਕੀਤੀ ਹੈ, ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੁਹੇਰਾ ਗਮਨ ਹਾਰ ਕਰਤਾਰਪੁਰ ਸੁਨ ਗੁਰ ਕ੍ਰਿਤੀ ਨਿਹਾਰ।
ਹੁਣ ਇਹ ਸਿੱਖ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਕਿਸ਼ਤੀ ਦੇ ਵਿੱਚ ਹੀ ਆਇਆ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਲੈ ਕੇ ਇਹਨੇ ਕਰਤਾਰਪੁਰ ਵੱਲ ਪਾਸੇ ਨੂੰ ਚਾਲੇ ਪਾਏ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਕ੍ਰਿਤ ਸੀ ਉਹਨੂੰ ਨਿਹਾਰਦਾ ਜਾਂਦਾ ਸੀ, ਹਿਰਦੇ ਦੇ ਅੰਦਰ ਵਿਚਾਰਦਾ ਜਾ ਰਿਹਾ ਹੈ।
ਉਰ ਬਿਸਮਿਓ ਗੁਰ ਕਿਆ ਕਰਿਓ ਕਾਗਦ ਨੀਰ ਮਜਾਰ।
ਸਿੱਖ ਮਨ ਦੇ ਅੰਦਰ ਬੜਾ ਹੈਰਾਨ ਹੋਇਆ, ਹਿਰਦੇ ਦੇ ਅੰਦਰ ਬੜੀ ਹੈਰਾਨੀ ਹੋਈ ਹੈ, ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਨੇ ਇਹ ਕੀ ਕੀਤਾ, ਜਿਹੜੇ ਕਾਗਲ ਸਨ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ, ਉਹ ਚੱਲਦੇ ਹੋਏ ਵੇਗ ਦੇ ਵਿੱਚ ਬੜਾ ਤੇਜ ਜਲ ਵਹਿ ਰਿਹਾ, ਉਹ ਤੇਜ ਜਲ ਦੇ ਵਿੱਚ ਟਿਕਾ ਦਿੱਤਾ ਹੈ।
ਕਿਉਂ ਪਈ ਬਹੁਰ ਧੀਰ ਮਲ ਸਾਂਗੀ ਉਚਾਰਾ ਜਲ ਤੇ ਲਿਓ ਨਿਕਾਸ ਬਿਨ ਬਾਰਾ।
ਤੇ ਹੁਣ ਚੱਲਦਾ ਚੱਲਦਾ ਸਿੱਖ ਇਸੇ ਤਰ੍ਹਾਂ ਮਨ ਦੇ ਵਿੱਚ ਗਿਣਤੀਆਂ ਗਿਣਦਾ ਵਿਚਾਰਾਂ ਕਰਦਾ ਧੀਰ ਮਲ ਦੇ ਕੋਲ ਪਹੁੰਚਿਆ ਤੇ ਧੀਰ ਮਲ ਦੇ ਕੋਲ ਆ ਕੇ ਕਹਿਣ ਲੱਗਾ ਕਿ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚੱਲਦੇ ਹੋਏ ਤੇਜ ਜਲ ਦੇ ਵਿੱਚ ਪੀੜੇ ਸਮੇਤ ਰੱਖਣਾ ਕੀਤਾ ਹੈ ਤੇ ਮੈਨੂੰ ਸੁਨੇਹਾ ਲਾਇਆ ਕਿ ਜਾ ਕੇ ਧੀਰ ਮਲ ਨੂੰ ਕਹਿਣਾ ਕਰੋ ਕਿ ਉਹ ਪਾਵਨ ਸਰੂਪ ਵਿੱਚੋਂ ਆ ਕੇ ਜਲ ਦੇ ਵਿੱਚੋਂ ਕੱਢ ਲਵੇ।
ਜੇ ਅਬ ਸਾਬਤ ਪ੍ਰਾਪਤ ਆਤ ਤੋ ਅਤ ਕਰਾ ਮਾਤ ਕੇ ਸਾਥ।
ਧੀਰ ਮਲ ਹੁਣ ਤੁਸੀਂ ਕੋਈ ਦੇਰੀ ਨਾ ਕਰੋ ਤੇ ਉਹ ਜਲਦੀ ਜਾ ਕੇ ਜੋ ਪਾਵਨ ਸਰੂਪ ਹੈ ਉਹ ਜਲ ਦੇ ਵਿੱਚੋਂ ਪ੍ਰਾਪਤ ਕਰ ਲਵੋ। ਪਹਿਲੀ ਗੱਲ ਤਾਂ ਕਾਗਜ਼ ਹਨ ਉਹ ਜਲ ਦੇ ਵਿੱਚ ਗਲ ਜਾਣਗੇ, ਸਾਬਤ ਨਹੀਂ ਰਹਿਣਗੇ ਤੇ ਜੇਕਰ ਸਾਬਤ ਰਹਿ ਗਏ ਉਹ ਪਾਵਨ ਸਰੂਪ ਤੁਹਾਨੂੰ ਸਾਬਤ ਮਿਲ ਗਿਆ, ਸਹੀ ਸਲਾਮਤ ਤੁਹਾਡੇ ਹੱਥ ਲੱਗ ਗਏ ਤਾਂ ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬੜੀ ਵੱਡੀ ਕਰਾਮਾਤ ਹੋਵੇਗੀ।
ਨੈਨਿਕ ਸਿਓ ਕਹਿ ਗਰ ਗਏ ਦੁਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਤ ਪਯੋ।
ਤੇ ਜੇ ਨਾ ਨਿਕਸ ਤੇ ਜੇ ਨਾ ਹੱਥ ਲੱਗਿਆ ਨਾ ਮਿਲਿਆ ਤਾਂ ਸਮਝ ਲੈਣਾ ਕਿ ਪਾਣੀ ਦੇ ਵਿੱਚ ਉਹ ਗਲ ਗਿਆ ਹੋਵੇਗਾ। ਦੁਰਲਭ ਗ੍ਰੰਥ ਤੋਂ ਬਿਨਸਤ ਭਇਓ, ਇਤਨਾ ਕੀਮਤੀ ਦੁਰਲਭ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਤਿਆਰ ਕਰਵਾਏ ਲਿਖਵਾਏ ਉਹ ਇਤਨੇ ਦੁਰਲਭ ਜਿਹੜੇ ਗ੍ਰੰਥ ਹਨ ਉਹ ਤਾਂ ਫਿਰ ਨਿਕਸ ਜਾਣਗੇ ਭਾਵ ਸਾਡੇ ਹੱਥੋਂ ਚਲੇ ਗਏ ਜੇ ਪ੍ਰਾਪਤ ਨਹੀਂ ਹੁੰਦੇ।
ਧੀਰ ਮਲ ਸੋ ਠਾਨਿਓ ਹਾਥ ਜਿਸ ਪ੍ਰਤ ਕਯੋ ਕਿ ਲਿਓ ਨਿਕਾਤ।
ਧੀਰ ਮਲ ਸੋ ਠਾਨਿਓ ਹਾਸ ਤੇ ਧੀਰ ਮਲ ਇਹ ਸੁਣ ਕੇ ਖਿੜਖਿੜਾ ਕੇ ਹੱਸਿਆ, ਹੱਸ ਕੇ ਕਹਿਣ ਲੱਗਾ ਜਿਸ ਪ੍ਰਤ ਕੋ ਜਿਸ ਵਾਹਿਗੁਰੂ ਮਨੁੱਖ ਨੇ ਜਾ ਕੇ ਸੁਨੇਹਾ ਦੇਣਾ ਕੀਤਾ ਤੇ ਉਹਦੇ ਪ੍ਰਤੀ ਕਹਿਣ ਲੱਗਾ ਕਿ ਇਹ ਗੱਲ ਤੂੰ ਮੈਨੂੰ ਕਹਿ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਜਲ ਦੇ ਵਿੱਚੋਂ ਜਾ ਕੇ ਪ੍ਰਾਪਤ ਕਰ ਲਵੋ, ਇਹ ਤੂੰ ਮੇਰੇ ਨਾਲ ਮਜ਼ਾਕ ਵਾਲੀ ਗੱਲ ਕਰ ਰਿਹਾ। ਇਸ ਤਰ੍ਹਾਂ ਧੀਰ ਮਲ ਖਿੜਖਿੜਾ ਕੇ ਹੱਸਿਆ ਹੈ।
ਇਹ ਵਿਚਾਰਤ ਮਾਰਗ ਜਾਤੋ ਕੈ ਬੇਕਾਰਨ ਤੇ ਉਤਲਾਤੋ।
ਇਸ ਪ੍ਰਕਾਰ ਦੇ ਨਾਲ ਵਿਚਾਰਦਿਆਂ ਮਾਰਗ ਤੇ ਚੱਲਦਿਆਂ ਚੱਲਦਿਆਂ ਤੇ ਧੀਰ ਮਲ ਦਾ ਸੁਨੇਹਾ ਛੇਤੀ ਦੇਣ ਦੇ ਵਾਸਤੇ ਸਿੱਖ ਸੇਵਕ ਜਾ ਰਿਹਾ ਹੈ।
ਸ਼੍ਰੋਤਾ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਕਥਾ ਪੁਨ ਸਤਿਗੁਰ ਕੀ ਉਚਰੋਂ ਜਥਾ।
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਵੀ ਜਾਨ ਕਹਿੰਦੇ ਕਿ ਪਹਿਲਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਕਿਸ ਤਰ੍ਹਾਂ ਉਹ ਧੀਰ ਮਲ ਨੂੰ ਪ੍ਰਾਪਤ ਹੋਇਆ, ਉਹ ਸਾਰੀ ਕਥਾ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ। ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕਥਾ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ।
ਸੋ ਨਰ ਪਹੁੰਚਿਓ ਪੁਰ ਕਰਤਾ।
ਇਸ ਪ੍ਰਕਾਰ ਦੇ ਨਾਲ ਉਹ ਮਨੁੱਖ ਉਹ ਸਿੱਖ ਭੇਜਿਆ ਹੋਇਆ ਗੁਰੂ ਪਾਤਸ਼ਾਹ ਜੀ ਦਾ ਹਿਰਦੇ ਦੇ ਵਿੱਚ ਵਿਚਾਰਾਂ ਕਰਦਾ ਹੋਇਆ ਕਰਤਾਰਪੁਰ ਸਾਹਿਬ ਵਿਖੇ ਪਹੁੰਚਿਆ ਹੈ।
ਅਦਭੁਤ ਗਾਥਾ ਦੇ ਵਿਚਾਰ
ਹੈਰਾਨ ਕਰਨ ਵਾਲੀ ਜਿਹੜੀ ਇਹ ਗਾਥਾ ਸੀ, ਇਹ ਗੱਲ ਸੀ, ਉਹਨੂੰ ਹਿਰਦੇ ਦੇ ਅੰਦਰ ਵਿਚਾਰਦਾ ਜਾ ਰਿਹਾ ਹੈ।
ਧੀਰ ਮਲ ਕੇ ਸਦਨ ਸਿਧਾਇਓ।
ਤੇ ਚਲਦਿਆਂ ਸਾਰਾ ਪੈਂਡਾ ਤੈਅ ਕਰਕੇ ਕਰਤਾਰਪੁਰ ਨਗਰ ਦੇ ਵਿੱਚ ਪਹੁੰਚ ਕੇ ਜਿੱਥੇ ਧੀਰ ਮਲ ਦਾ ਨਿਵਾਸ ਸੀ ਉਹ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਗੁਰੂ ਜਾਨ ਤੇ ਸੀਸ ਨਿਵਾਇਓ।
ਵੱਡੇ ਜਾਣਦਿਆਂ ਗੁਰੂ ਦੇ ਸਮਾਨ ਜਾਣਦੇ ਆ, ਉਹਨਾਂ ਨੂੰ ਅਦਬ ਤੇ ਸਤਿਕਾਰ ਦੇ ਸਾਥ ਆਪਣਾ ਸੀਸ ਨਵਾਇਆ ਹੈ।
ਹੱਥ ਜੋੜ ਸਭ ਕਥਾ ਉਚਾਰੇ।
ਦੋਵੇਂ ਹੱਥ ਜੋੜ ਕੇ ਇਸ ਸਿੱਖ ਨੇ ਉਹ ਜਿਹੜੀ ਸਾਰੀ ਕਥਾ ਸੀ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜੀਵ ਜਲ ਦੇ ਵਿੱਚ ਟਿਕਾਣ ਦੇ ਉਹ ਸਾਰੇ ਧੀਰ ਮਲ ਨੂੰ ਦੱਸਣਾ ਕੀਤੀ ਹੈ।
ਮੈਂ ਆਵਤੀ ਜਥਾ ਨਿਆਰੇ।
ਤੇ ਮੈਂ ਕਹਿਣ ਲੱਗਾ ਕਿ ਇੱਥੇ ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਨੇਹਾ ਲੈ ਕੇ ਆਪ ਜੀ ਦੇ ਪਾਸ ਆਇਆ ਹਾਂ, ਦੇਖਦਾ ਆਇਆ ਹਾਂ।
ਸਤਿਗੁਰ ਤੇਗ ਬਹਾਦਰ ਧੀਰ ਦੇਖੇ ਨਦੀ ਬਿਪਾਸਾ ਤੀਰ।
ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਧੀਰਜ ਦੇ ਸਹਿਤ ਹਨ, ਦੇਖੇ ਨਦੀ ਬਿਪਾਸਾ ਤੀਰ ਤੇ ਬਿਆਸਾ ਨਦੀ ਦੇ ਕਿਨਾਰੇ ਤੇ ਮੈਂ ਉਹਨਾਂ ਨੂੰ ਮਿਲਿਆ ਹਾਂ, ਦੇਖਣਾ ਕੀਤਾ ਹੈ।
ਕਹੇ ਸਿੱਖ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਜਾਓ, ਸ਼੍ਰੀ ਕਰਤਾਰਪੁਰੇ ਪਹੁੰਚਾਵੋ।
ਮੈਂ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਚੱਲ ਕੇ ਆਇਆ ਤਾਂ ਉਹਨਾਂ ਨੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਤੁਹਾਡੇ ਪਾਸ ਭੇਜਣ ਦੇ ਵਾਸਤੇ ਬਹੁਤ ਸਾਰੇ ਸਿੱਖਾਂ ਨੂੰ ਕਹਿਣਾ ਕੀਤਾ ਕਿ ਕੋਈ ਸਿੱਖ ਪਾਵਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਲੈ ਕੇ ਜਾਵੋ, ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਉਣਾ ਕਰੋ।
ਇਤ ਆਮਨ ਕੋ ਕਿਨੋ ਨਾ ਮਾਨੀ।
ਤੇ ਇਧਰ ਆਉਣ ਦੇ ਵਾਸਤੇ ਕਿਸੇ ਵੀ ਸਿੱਖ ਨੇ ਧੀਰਜ ਧਾਰਨ ਨਹੀਂ ਕੀਤਾ, ਕਿਸੇ ਦਾ ਵੀ ਮਨ ਜਿਹੜਾ ਉਹ ਨਹੀਂ ਮੰਨਿਆ ਤੁਹਾਡੇ ਕੋਲ ਆਉਣ ਦੇ ਵਾਸਤੇ।
ਤਬ ਧਰ ਦੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਨੀ।
ਜਦੋਂ ਕੋਈ ਵੀ ਸਿੱਖ ਇਧਰ ਆਉਣ ਲਈ ਤਿਆਰ ਨਾ ਹੋਇਆ ਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਚੱਲਦੇ ਹੋਏ ਜਲ ਦੇ ਵਿੱਚ ਟਿਕਾ ਦਿੱਤਾ।
ਮੈਂ ਮੋਹ ਸੰਗ ਕਯੋ ਤਾ ਤੂੰ ਜਾਤ।
ਤੇ ਮੈਨੂੰ ਕਹਿਣਾ ਕੀਤਾ ਕਿ ਹੇ ਭਾਈ ਸਿੱਖਾ ਤੂੰ ਕਰਤਾਰਪੁਰ ਸਾਹਿਬ ਵੱਲ ਨੂੰ ਜਾ ਰਿਹਾ ਹੈ,
ਤਿੰਨ ਸੋ ਕਹਿ ਦੀਜੈ ਇਹ ਬਾਤ।
ਤੂੰ ਜਾ ਕੇ ਧੀਰ ਮਲ ਨੂੰ ਇਹ ਗੱਲ ਦੱਸਣਾ ਕਰ, ਇਹ ਜੋ ਅਸੀਂ ਤੈਨੂੰ ਸਮਝਾ ਰਹੇ ਹਾਂ ਇਹ ਗੱਲ ਜਾ ਕੇ ਤੂੰ ਧੀਰ ਮਲ ਨੂੰ ਕਹਿਣਾ ਕਰ।
ਸੌਂਪਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਿਆਓ
ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹ ਬਿਆਸਾ ਦਰਿਆ ਨੂੰ ਸੌਂਪ ਦਿੱਤੇ ਹਨ,
ਆਓ ਨਿਕਾਸ ਪਾਸ ਲੈ ਜਾਓ
ਤੇ ਤੁਸੀਂ ਛੇਤੀ ਦੇ ਨਾਲ ਆ ਕਰਕੇ ਉਹ ਬਿਆਸਾ ਦਰਿਆ ਦੇ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਅਦਬ ਸਤਿਕਾਰ ਪ੍ਰਾਪਤ ਕਰ ਲਵੋ।
ਮੈਂ ਗੁਰ ਤੇ ਸੁਨ ਦੇਖਤ ਭਇਓ, ਮੰਜੀ ਸਹਿਤ ਧਰ ਦਿਓ।
ਧੀਰ ਮਲ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ, ਬਾਬਾ ਧੀਰ ਮਲ ਜੀ ਮੈਂ ਆਪਣੀ ਅੱਖੀ ਦੇਖ ਕੇ ਆਇਆ, ਕਿਉਂਕਿ ਮੈਂ ਵੀ ਉਸੇ ਕਿਸ਼ਤੀ ਦੇ ਵਿੱਚ ਸਵਾਰ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਪਾਵਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੜੇ ਸੋਹਣੇ ਸੁੰਦਰ ਮਾਲਿਆਂ ਦੇ ਨਾਲ ਢੱਕ ਕੇ ਮੰਜੀ ਸਾਹਿਬ ਦੇ ਸਮੇਤ ਜਲ ਦੇ ਵਿੱਚ ਟਿਕਾ ਦਿੱਤਾ, ਇਹ ਸਾਰਾ ਕੁਛ ਮੈਂ ਆਪਣੇ ਅੱਖੀ ਦੇਖਿਆ ਹੈ।
ਚਲ ਤੂਰਨ ਹੀ ਮਾਰਗ ਆਇਓ।
ਚਲ ਤੂਰਨ ਹੀ ਮਾਰਗ ਆਇਓ ਤੇ ਮੈਂ ਬੜੀ ਛੇਤੀ ਦੇ ਨਾਲ ਸਾਰਾ ਪੈਂਡਾ ਤੈਅ ਕਰਕੇ ਚੱਲਦਾ ਹੋਇਆ ਤੁਹਾਡੇ ਪਾਸ ਪਹੁੰਚਿਆ ਹਾਂ।
ਤੁਮਰੇ ਹਿਤੇ ਆਨ ਸੁਣਾਇਓ,
ਤੁਹਾਡੇ ਭਲੇ ਹਿੱਤਾਂ ਉਹ ਸਾਰਾ ਜਿਹੜਾ ਬਿਰਤਾਂਤ ਹੈ ਸਾਰੀ ਗੱਲ ਮੈਂ ਆਪ ਜੀ ਨੂੰ ਆ ਕੇ ਸੁਣਾਉਣਾ ਕੀਤੀ ਹੈ।
ਬਿਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੂਰਤ ਮਲ ਤੀਰ,
ਕਿਉਂਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਰੀਆਂ ਵਸਤੂਆਂ ਜੋ ਮੱਖਣ ਸ਼ਾਹ ਆਪਣੀਆਂ ਫੌਜਾਂ ਦੇ ਸਮੇਤ ਲੁੱਟ ਕੇ ਲਿਆਇਆ ਸੀ ਉਹ ਸਾਰੀਆਂ ਵਾਪਸ ਕਰ ਦਿੱਤੀਆਂ, ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੀ ਵਾਪਸ ਕਰ ਦਿੱਤੇ ਸਨ, ਪਰ ਗੁਰਸਿੱਖਾਂ ਨੇ ਵਾਪਸ ਨਹੀਂ ਕੀਤੇ ਕਿ ਉਹ ਦੁਸ਼ਟ ਹੈ, ਉਹ ਗੁਰੂ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਨ ਵਾਲਾ ਹੈ, ਇਹ ਪਾਵਨ ਸਰੂਪ ਅਸੀਂ ਉਸ ਨੂੰ ਨਹੀਂ ਦੇਣਾ। ਸੋ ਹੁਣ ਜਦੋਂ ਤੋਂ ਪਾਵਨ ਸਰੂਪ ਗੁਰੂ ਘਰ ਦੇ ਵਿੱਚ ਪਹੁੰਚ ਚੁੱਕਾ ਸੀ ਉਦੋਂ ਤੋਂ ਧੀਰ ਮਲ ਹਰ ਵਕਤ ਆਪਣੇ ਮਨ ਦੇ ਵਿੱਚ ਝੂਰਦਾ ਰਹਿੰਦਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜੀ ਮੇਰੇ ਕੋਲ ਨਹੀਂ ਰਹੇ ਹਨ।
ਚਿਤ ਮੈਂ ਪੀਰ ਗਹੀਰ ਅਧੀਰ,
ਚਿੱਤ ਦੇ ਵਿੱਚ ਹੁਣ ਬੜਾ ਇਹਦਾ ਜਿਹੜਾ ਧੀਰਜ ਸੀ ਉਹ ਖਤਮ ਹੋ ਗਿਆ, ਹੁਣ ਹਰ ਵਕਤ ਸੋਚਾਂ ਦੇ ਵਿੱਚ ਡੁੱਬਾ ਰਹਿੰਦਿਆ ਵਿਚਾਰ ਕਰਦਾ ਹੈ।
ਸੁਣਤ ਬਾਤ ਕੋ ਹਰ ਕੇ ਉਪਾਇਓ,
ਤੇ ਹੁਣ ਜਦੋਂ ਇਸ ਸਿੱਖ ਨੇ ਆ ਕੇ ਸਾਰੀ ਵਾਰਤਾ ਸੁਣਾਈ ਗੱਲ ਕਹਿਣਾ ਕੀਤੀ ਤੇ ਸੁਣ ਕੇ ਧੀਰ ਮਲ ਹਿਰਦੇ ਦੇ ਵਿੱਚ ਬੜਾ ਪ੍ਰਸੰਨ ਹੋਇਆ।
ਜਾਣੇ ਉਰੇ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੋਏ ਟਿਗ ਆਇਓ,
ਤੇ ਹੁਣ ਹਿਰਦੇ ਦੇ ਵਿੱਚ ਜਾਣਿਆ ਕਿ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਾਣ ਕਰਕੇ ਮੈਂ ਹਰ ਵੇਲੇ ਚਿੰਤਤ ਹੋਇਆ ਰਹਿੰਦਾ ਹਾਂ, ਮੇਰੇ ਹਿਰਦੇ ਦਾ ਧੀਰਜ ਖਤਮ ਹੋ ਗਿਆ, ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਫਿਰ ਮੇਰੇ ਕੋਲ ਵਾਪਸ ਆ ਰਹੇ ਹਨ।
ਬੂਜਨ ਲੱਗਿਓ ਨੀਰ ਮੈਂ ਕੈਸੇ ਰਹਿ ਸਬੂਤ ਸਪੂਰਬ ਜੈਸੇ,
ਤੇ ਹੁਣ ਇਹ ਸੁਣ ਕੇ ਤਾਂ ਬੜਾ ਪ੍ਰਸੰਨ ਹੋਇਆ, ਮਨ ਨੂੰ ਕੁਝ ਹੌਸਲਾ ਮਿਲਿਆ, ਪਰ ਜਦੋਂ ਇਹ ਸੁਣਿਆ ਕਿ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਜੀ ਸਾਹਿਬ ਸਮੇਤ ਜਲ ਦੇ ਵਿੱਚ ਟਿਕਾ ਦਿੱਤਾ ਤੇ ਹੁਣ ਹਿਰਦੇ ਦੇ ਵਿੱਚ ਬੜੀ ਹੋਰ ਜਿਹੜੀ ਚਿੰਤਾ ਵੱਧ ਗਈ, ਇਹ ਹੁਣ ਵਿਚਾਰਨ ਲੱਗਾ ਕਿ ਉਹ ਜਲ ਦੇ ਵਿੱਚ ਕਾਗਜ਼ ਜਿਹੜੇ ਹਨ ਕਿਵੇਂ ਸਹੀ ਸਲਾਮਤ ਰਹਿ ਸਕਦੇ ਹਨ, ਉਹ ਕਿਵੇਂ ਬਚਣਗੇ, ਉਹ ਕਿਵੇਂ ਮੈਂ ਪ੍ਰਾਪਤ ਕਰਾਂਗਾ।
ਕਾਗਜ਼ ਭੀਗ ਜਾਏ ਗਰ ਸੋਏ,
ਉਹ ਕਾਗਜ਼ ਹਨ ਉਹ ਜਲ ਦੇ ਵਿੱਚ ਦਰਿਆ ਦੇ ਵਿੱਚ ਭਿੱਜ ਜਾਣਗੇ ਗਲ ਜਾਣਗੇ।
ਨਿਕਾਸ ਕਾਜ ਕਿਆ ਹੋਏ,
ਜੇ ਹੁਣ ਮੰਨੋ ਉਹ ਮੈਨੂੰ ਪ੍ਰਾਪਤ ਵੀ ਹੋ ਜਾਣ, ਪਾਵਨ ਸੂ ਮੈਨੂੰ ਪ੍ਰਾਪਤ ਹੋ ਜਾਵੇ ਤੇ ਉਹ ਕਾਗਜ਼ ਗਲੇ ਹੋਏ ਹੋਣ ਤੇ ਉਹ ਕਿਸੇ ਕੰਮ ਨਹੀਂ ਆਉਣਗੇ।
ਸੁਣ ਮਸੰਦ ਬੋਲਿਓ ਮਤ ਖੋਟਾ,
ਤੇ ਕੋਲ ਹੀ ਖੜਾ ਸੀ ਖੋਟੀ ਮਤ ਵਾਲਾ ਸਿੰਹਾ ਮਸੰਦ, ਇਹ ਸੁਣ ਕੇ ਬੋਲਣ ਲੱਗਾ
ਇਹ ਕਿਆ ਕਰਿਓ ਨਾ ਕਿਨੂੰ ਹੋਟਾ।
ਕਹਿਣ ਲੱਗੇ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਨੇ ਇੱਕ ਐਸਾ ਕਾਜ ਕਰ ਦਿੱਤਾ, ਐਸਾ ਕੰਮ ਉਹਨਾਂ ਨੇ ਕਿਉਂ ਕੀਤਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਉਹਨਾਂ ਨੇ ਜਲ ਦੇ ਵਿੱਚ ਟਿਕਾ ਦਿੱਤਾ, ਉਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਸਮਝਾਇਆ ਨਹੀਂ ਹੈ।
ਵੱਡੇ ਗੁਰਨ ਕੀ ਹੱਥ ਨਿਸ਼ਾਨੇ,
ਵੱਡਿਆਂ ਗੁਰਾਂ ਦੀ ਉਹ ਹੱਥ ਦੀ ਨਿਸ਼ਾਨੀ ਹੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੱਥੀ ਪਾਵਨ ਸਰੂਪ ਤਿਆਰ ਕਰਵਾਏ, ਗੁਰੂਆਂ ਦੀ ਨਿਸ਼ਾਨੀ ਸਾਡੇ ਕੋਲ ਸੀ।
ਮਹਾਤਮਾਨ ਸਮਾਨੇ,
ਬੜਾ ਵੱਡਾ ਮਹਾਤਮ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸੰਗਤਾਂ ਆਉਂਦੀਆਂ ਸਨ ਚੱਲ ਕੇ ਦਰਸ਼ਨ ਕਰਦੀਆਂ ਸਨ, ਬੜਾ ਵੱਡਾ ਮਹਾਤਮ ਸੀ।
ਗੁਰ ਸੰਗਤ ਜੇ ਦੇਖਣ ਚਾਹੇ ਦਰਸ਼ਨ ਕਰੇ ਪਾਪ ਵੱਡਦਾ,
ਜਿਹੜੀਆਂ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਉਹ ਆ ਕੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਤੇ ਦਰਸ਼ਨ ਕਰਕੇ ਉਹਨਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ, ਪਾਪ ਖਤਮ ਹੋ ਜਾਂਦੇ ਸਨ।
ਹਮ ਤੋ ਅਰ ਆਪਨ ਤੇ ਖੋਇਓ ਇਸ ਮੈਂ ਕੌਣ ਭਲੋ ਨਿਜ ਜੋਇਓ,
ਉਹਨਾਂ ਨੇ ਐਸਾ ਕਾਜ ਕਿਉਂ ਕੀਤਾ? ਉਹਨਾਂ ਨੇ ਉਹ ਪਾਵਨ ਸਰੂਪ ਸਾਡੇ ਪਾਸੋਂ ਵੀ ਲੈ ਲਿਆ ਤੇ ਆਪਣੇ ਕੋਲੋਂ ਵੀ ਉਹਨਾਂ ਨੇ ਗਵਾ ਲਿਆ, ਨਾ ਤਾਂ ਉਹ ਸਾਡੇ ਕੰਮ ਦੇ ਰਹੇ ਨਾ ਉਹਨਾਂ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ, ਐਸਾ ਕਾਜ ਕਿਉਂ ਕੀਤਾ? ਇਹਦੇ ਵਿੱਚ ਕਿਹੜਾ ਕੋਈ ਭਲਾ ਕੰਮ ਹੋਇਆ ਹੈ?
पुन तुम संग हाथ कर भेजा सलता ते निकास कर ले जा।
ते उतो उन्ना ने ए वड़ा मखौल तुहाडे नाल कीता बाबा धीरमल जी ए खोटी मत वाला शीहा मसंद हुण कहन लगा बाबा धीरमल जी नू कहन लगा के सतगुरु जी ने तुहाडे नाल वड़ा ए मखौल कीता ओ पावन सरूप उन्ना ने जल दे विच टका दिता ते सुनेहा भेज दिता कि आके जल दे विचो पावन सरूप प्राप्त कर लवो ए ता बड़ी वड्डी मखौल वाली गल है।
बड़ो काज तीन दीन बिगाड़े
बड़ा वड्डा काज उन्हां ने बिगाड़ दिता पावन सरूप वड्डे गुरुआं दी निशानी हथों चले गए बड़ा वड्डा ए कार्ज सी जेड़ा काज गुरु जी ने बिगाड़ दिता है।
अब कैसे को सके सुधारे
उन्हें काज किवें कोई सुधार सकदा कागज जेड़े हन ओ जल दे विच किवें सही सलामत रह सकदे हन ए काज नूं होर कोई भी सवार नहीं सकदा।
धीर मल चितवत चितवंता
ते हुण धीर मल चिंतावन होया हिरदे दे विच चितवदा विचारां कर रहा है।
बोलियो सब मैं गुरु बिरतंता
ते हुण सारिआं दे विच सतगुरु पातशाह जी दा बिरतंत कहण दे वास्ते बोलिआ है।
आछो ही तै कीन उचार तो देखिए हिरदे विचार
कहण लगे तू भली गल कही है ए जड़ी गल तू कही है भली कही है हुण हिरदे दे विच विचार करिए।
लघु बैते श्री गुरु तेग बहादुर बड़े गुरु भी ठान ते आदर
बाबा धीर मल जी कहन लगे सिंह मसंद नू कहन लगे तू भी भली गल कही है हिरदे दे विच विचार आउंदी है कि पानी दे विच कागद किवें सही सलामत रह सकदे हन पर एक गल होर भी है लघु बैते श्री तेग बहादुर सतगुरु श्री गुरु तेग बहादुर पातशाह जी दी जदों बड़ी छोटी उम्र सी उदों बड़े गुरु भी ठानत आदर भाव श्री गुरु हरगोबिंद साहिब पातशाह जी उन्हां दा शुरू तो ही सत्कार करदे सन कदी भी उन्हां नूं ऐसा कोई बचन नहीं सन कहंदे।
भूल न कबहूं कूर बखाना
ते गुरु तेग बहादुर पातशाह जी बचपन तो लैके उन्हां ने कदे भी अपने मुख दे विचों झूठ नहीं बोलिया जो कहा सदा सच दी गल कही है कदी भी अपने मुख दे विचों झूठ वाली गल नहीं कीती।
रहयो सदा मन सदगुण साना
रहयो सदा मन सदा गुण साना ओ हिरदे दे विच बड़ा वड्डा धीरज धारण करके ते शुभ गुणां नूं धारण करके सदा विचरदे रहे हन।
अब भी पिको बकाले माए हम कैसे कीनी संगताए
सिंह मसंद नूं बाबा धीरमल ए गल कह रहे हन कहंदे तुसी हुण विचार करो आपा करता बाबा बकाला विखे उन्हां दे नाल कैसा सलूक कीता उन्हां दे उत्ते गोली भी चलवा दित्ती सारा साजो समान भी उन्हां दे पासों लुट लिया उन्हां दे नाल ईरखा वाला जिहड़ा वरतान सी आपा सारा करना कीता।
सील साध तिन कुछ न बिचारा हम पुर पुन की नसी उपकारा
बड़े धीरजवान साध बिरती वाले सदा धीरज नूं धारण करन वाले सतगुरु पातशाह जी ने फिर भी ऐसे साडे कीते होए माड़े जिहड़े कर्म सन साडे माड़े कीती हुई गल नूं विचारिया नहीं साडे ते फिर भी पर उपकार वाली बिरती की रखी साडे नाल पर उपकार ही उन्हां ने कीता सारियां जो वस्तुआं सुन सानू वापस कर दित्तियां।
लुटी वस्त भेजी तत्काला निज तन कीनत उपकारा हम पर कीनत पुनि उपकारा निज तन कीनत उपकारा लुटी वस्त भेजी तत्काला
जो लुटियां हुईयां वस्तुआं सन जो आपां उन्हां दे पासों लुट लईयां सन ओ सारियां ही वस्तुआं सतगुरु पातशाह जी ने जदों मक्खन शाह दुबारा साडे कोलों लै गया सी ओ सारियां वस्तुआं श्री गुरु तेग बहादुर पातशाह जी ने तत्काल ਕੋਈ ਦੇਰੀ ਨਹੀਂ ਲਾਈ, ਵਾਪਸ ਕਰ ਦਿੱਤੀਆਂ ਹਨ।
ਨਿਜ ਪੂਜਾ ਸੰਗ ਦੀਨ ਵਿਸਾਲਾ,
ਇਹ ਨੀ ਕਿ ਕੱਲੀਆਂ ਵਸਤੂਆਂ ਹੀ ਸਾਨੂੰ ਵਾਪਸ ਕੀਤੀਆਂ, ਇਥੋਂ ਤੱਕ ਕਿ ਬਹੁਤ ਸਾਰੀ ਪੂਜਾ ਬੜਾ ਧਨ ਆਦਿਕ ਨਾਲ ਭੇਜਣਾ ਕੀਤਾ ਹੈ।
ਇਮ ਕਿਸਤੇ ਬਨ ਆਵੇ ਕਾਰ,
ਇਹੋ ਜੀ ਕਾਰ ਇਹੋ ਜਿਹਾ ਕਾਜ ਕਿਹਦੇ ਤੋਂ ਬਣ ਹੁੰਦਾ। ਉਹ ਬੜੇ ਧੀਰਜ ਦੇ ਸਹਿਤ ਹਨ, ਸ਼ੁਭ ਗੁਣਾਂ ਦੇ ਸਮਾਨ ਹਨ, ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ ਹਨ। ਐਸਾ ਕਾਰਜ ਸਤਿਗੁਰੂ ਜੀ ਕਰ ਸਕਦੇ ਹਨ।
ਤੇ
ਲਖੀਐ ਸਾਧ ਉਧਾਰ, ਮਾਨੋ ਸਾਧ ਬਿਰਤੀ ਨੂੰ ਧਾਰਨ ਕਰਨ ਵਾਲੇ ਹਨ।
ਭੋਲਾ ਬੋ ਸੁਭਾਵ ਜਿਨ ਕੇਰਾ,
ਉਹਨਾਂ ਦਾ ਸੁਭਾਵ ਬੜਾ ਭੋਲਾ, ਬੜੇ ਭੋਲੇ ਸੁਭਾਅ ਦੇ ਹਨ। ਕਦੇ ਵੀ ਕਿਸੇ ਦੇ ਨਾਲ ਈਰਖਾ ਨਹੀਂ ਕਰਦੇ, ਸਦਾ ਪਰਉਪਕਾਰੀ ਬਿਰਤੀ ਨੂੰ ਧਾਰਨ ਕਰਕੇ ਰੱਖਦੇ ਹਨ।
ਤਿੰਨ ਕੇ ਬਚ ਨਿਸ਼ਚਾ ਹੋਏ ਮੇਰਾ,
ਤੇ ਹੁਣ ਧੀਰ ਮੱਲ ਕਹਿ ਰਿਹਾ ਸਾਰਿਆਂ ਨੂੰ, ਕਹਿਣ ਲੱਗਾ ਉਹਨਾਂ ਦੇ ਬਚਨਾਂ ਤੇ ਮੈਨੂੰ ਪੂਰਾ ਭਰੋਸਾ ਹੋ ਗਿਆ, ਉਹਨਾਂ ਦੇ ਕਹੇ ਹੋਏ ਬਚਨਾਂ ਤੇ ਮੈਨੂੰ ਪੂਰਨ ਵਿਸ਼ਵਾਸ ਨਿਸ਼ਚਾ ਬੱਝ ਗਿਆ ਹੈ।
ਹਾਸ ਕਰਨ ਸਿਓ ਕਿਉਂ ਨਾ ਜਾਣੈ,
ਹਾਸ ਠੱਠਾ ਮਖੌਲ ਕਰਨਾ ਤਾਂ ਗੁਰੂ ਪਾਤਸ਼ਾਹ ਜਾਣਦੇ ਨਹੀਂ, ਉਹ ਕਿਸੇ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਮਖੌਲ ਆਦਿਕ ਨਹੀਂ ਕਰਦੇ।
ਪੁਨ ਹਮ ਸੋ ਕਿਮ ਕੂਰ ਬਖਾਨਾ,
ਫਿਰ ਸਾਦੇ ਨਾਲ ਐਸਾ ਕੰਮ ਕਿਉਂ ਕਰਨਗੇ। ਸਤਿਗੁਰੂ ਜੀ ਜਿਹੜੇ ਕਿਸੇ ਦੇ ਨਾਲ ਵੀ ਉਹ ਐਸੀ ਕੋਈ ਹਾਸੇ ਮਖੌਲ ਵਾਲੀ ਗੱਲ ਨਹੀਂ ਕਰਦੇ, ਸ਼ੁਰੂ ਤੋਂ ਕਦੀ ਉਹਨਾਂ ਨੇ ਝੂਠ ਨਹੀਂ ਬੋਲਿਆ, ਤੇ ਅੱਜ ਉਹ ਸਾਡੇ ਨਾਲ ਐਸਾ ਕਿਉਂ ਕਰਨਗੇ, ਝੂਠ ਕਿਉਂ ਬੋਲਣਗੇ।
ਜੇ ਅਬ ਕਰੀਏ ਭਲੇ ਵਿਚਾਰ,
ਤੇ ਜੇ ਹੁਣ ਭਲੇ ਪ੍ਰਕਾਰ ਦੇ ਨਾਲ ਆਪਣੇ ਭਲੇ ਹੈ ਤੇ ਇਹ ਹਿਰਦੇ ਦੇ ਵਿੱਚ ਵਿਚਾਰ ਕਰੀਏ,
ਹਮ ਤੇ ਹੀ ਸਭ ਭਇਓ ਵਿਗਾੜ,
ਜਿੰਨਾ ਕੁਛ ਵੀ ਹੋਇਆ, ਜਿੰਨਾ ਵੀ ਅਸੀਂ ਵਿਗਾੜ ਕੀਤਾ, ਉਹਨਾਂ ਦੇ ਨਾਲ ਈਰਖਾ ਝਗੜਾ ਕੀਤਾ, ਇਹ ਸਾਰਾ ਸਾਡੇ ਵੱਲੋਂ ਹੀ ਹੋਇਆ, ਉਹਨਾਂ ਨੇ ਉਲਟ ਕੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ, ਸਾਨੂੰ ਉਹਨਾਂ ਨੇ ਸਾਡੇ ਨਾਲ ਕਿਸੇ ਪ੍ਰਕਾਰ ਦੀ ਫਿਰ ਵੀ ਕੋਈ ਈਰਖਾ ਦਵੇਸ਼ ਵਾਲੀ ਭਾਵਨਾ ਨਹੀਂ ਰੱਖੀ।
ਤੋ ਛਿਮਾ ਧਾਰਨ ਔਰ ਕੀਨ, ਇਤੇ ਪਦਾਰਥ ਪਟ ਜੋ ਦੀਨ,
ਫਿਰ ਵੀ ਹਿਰਦੇ ਦੇ ਵਿੱਚ ਛਿਮਾ ਕਰਨ ਵਾਲੀ ਬਿਰਤੀ ਨੂੰ ਧਾਰਨ ਕੀਤਾ, ਫਿਰ ਵੀ ਸਾਨੂੰ ਉਹਨਾਂ ਨੇ ਬਖਸ਼ ਦਿੱਤਾ, ਸ਼ਮਾ ਕਰ ਦਿੱਤਾ, ਤੇ ਜਿਹੜੇ ਪਦਾਰਥ ਸਨ, ਵਸਤੂਆਂ ਸਨ, ਉਹ ਸਾਰੀਆਂ ਵਾਪਸ ਕਰ ਦਿੱਤੀਆਂ ਹਨ।
ਚਲੋ ਨਦੀ ਕੋ ਅਬੈ ਨਿਆਰਾ,
ਤੇ ਹੁਣ ਤੁਸੀਂ ਦੇਰੀ ਨਾ ਕਰੋ ਤੇ ਮੇਰੇ ਨਾਲ ਛੇਤੀ ਚਲਣਾ ਕਰੋ, ਵਿਆਸਾ ਦਰਿਆ ਤੇ ਜਾ ਕੇ ਆਪਾਂ ਉਹ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪ੍ਰਾਪਤ ਕਰਨਾ ਕਰੀਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਨਿਕਾਸੈ ਬੋਰ ਸੰਭਾਰੈ,
ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਜਲ ਦੇ ਵਿੱਚੋਂ ਕੱਢ ਕੇ ਤੇ ਉਹਨਾਂ ਦੀ ਸਹੀ ਤਰ੍ਹਾਂ ਜਾ ਕੇ ਸਾਂਭ ਸੰਭਾਲ ਕਰਨਾ ਕਰੀਏ।
ਸ੍ਰੀ ਨਾਨਕ ਆਦਿਕ ਗੁਰ ਸਾਰੇ, ਕੀਨ ਮਨਾਵਨ ਮੈਂ ਬੋਵਾਰੇ,
ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮੇਰੇ ਪਾਸੋਂ ਚਲੇ ਗਏ ਸਨ, ਭਾਵ ਗੁਰੂ ਘਰ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਵੱਡਿਆਂ ਗੁਰੂਆਂ ਨੂੰ ਮਨਾਉਂਦਾ ਆ ਰਿਹਾ, ਭਾਵ ਅਰਦਾਸਾਂ ਬੇਨਤੀਆਂ ਉਹਨਾਂ ਦੇ ਚਰਨਾਂ ਚ ਕਰਦਾ ਆ ਰਿਹਾ ਹਾਂ।
ਕਰਨ ਤਿਹਾਵਲ ਮਾਨਿਓ ਘਨੋ,
ਮੈਂ ਅਰਦਾਸ ਕਰਕੇ ਇਹ ਵੀ ਬੇਨਤੀ ਕੀਤੀ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਮੈਨੂੰ ਪ੍ਰਾਪਤ ਹੋ ਜਾਣਗੇ ਤੇ ਮੈਂ ਕੜਾਹ ਪ੍ਰਸ਼ਾਦੀਆਂ ਦੇਗਾਂ ਕਰਵਾਵਾਂਗਾ।
ਭਏ ਸਹਾਏ ਆਏ ਮਨ ਗਿਨੋ,
ਹੁਣ ਮਨੋ ਹਿਰਦੇ ਦੇ ਵਿੱਚ ਵਿਚਾਰੋ, ਕਿਉਂਕਿ ਮੇਰੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ ਹਨ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਆਦਿਕ ਵੱਡੇ ਗੁਰੂ ਮੇਰੇ ਸਹਾਈ ਬਣੇ ਹਨ।
ਦੁਰਲਭ ਉਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਪਦਾਰਥ,
ਦੁਰਲਭ ਉਦਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਦਾਰਥ, ਜੋ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ, ਉਹਨਾਂ ਦੀ ਪ੍ਰਾਪਤੀ ਵਾਸਤੇ।
ਜੇ ਕਰ ਲੈ ਭਏ ਸਭ ਸਵਾਰਥ,
ਜੇਕਰ ਆਪਾਂ ਚੱਲ ਕੇ ਵਿਆਸਾ ਦਰਿਆ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੰਭਾਲ ਲਈਏ, ਸਾਨੂੰ ਪ੍ਰਾਪਤ ਹੋ ਜਾਣ, ਤਾਂ ਜੇਕਰ ਲਹਿ ਭਏ ਸਭ ਸਵਾਰਥ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਕਰਕੇ ਸਾਡੇ ਸਾਰੇ ਜਿਹੜੇ ਸਵਾਰਥ ਹਨ, ਸਾਡੇ ਜਿਹੜੇ ਸਾਰੇ ਕਾਰਜ ਆ ਨਾ ਸੌਰ ਜਾਣਗੇ।
ਮੋਹੇ ਬੰਸ ਮੈਂ ਰਹਿ ਵਡਾਏ,
ਤੇ ਮੇਰੀ ਵੰਸ਼ ਦੇ ਵਿੱਚ ਵਡਿਆਈ ਬਣੀ ਰਹੇਗੀ।
ਚਾਹੇ ਅਕੋਲਨ ਕੋ ਸਮਦਾਏ,
ਤੇ ਜਦੋਂ ਸਿੱਖ ਸੰਗਤਾਂ ਚੱਲ ਕੇ ਆਉਣਗੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਪਾਸ ਹੋਣਗੇ, ਤੇ ਬਹੁਤ ਸਾਰੀਆਂ ਭੇਟਾਵਾਂ ਸੰਗਤਾਂ ਆ ਕੇ ਚੜਾਉਣਗੀਆਂ।
ਤਿਸੀ ਤੇ ਸੰਗ ਸੋ ਗੁਰਤਾ ਗਾਦੇ,
ਤਿਸੀ ਸੰਗ ਸੋ ਗੁਰਤਾ ਗਾਦੀ, ਤੇ ਜਿਹਦੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹੀ ਅਸਲ ਗੁਰਤਾ ਗੱਦੀ ਦਾ ਮਾਲਕ ਹੈ। ਹੁਣ ਧੀਰ ਮਲ ਹਿਰਦੇ ਦੇ ਵਿੱਚ ਇਹ ਵਿਚਾਰ ਕੇ ਸਾਰਿਆਂ ਦੇ ਨਾਲ ਹਿਰਦੇ ਦੀ ਗੱਲ ਸਾਂਝੀ ਕਰ ਰਿਹਾ, ਕਹਿਣ ਲੱਗਾ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਕੋਲ ਆ ਜਾਣਗੇ, ਤੇ ਮਾਨੋ ਗੁਰਤਾ ਗੱਦੀ ਤਾਂ ਸਾਡੇ ਕੋਲ ਹੀ ਬਣੀ ਰਹੇਗੀ।
ਬਣੇ ਆਬਾਦੀ ਝੂਰੇ ਬਾਦੇ,
ਸਾਡੇ ਘਰ ਦੇ ਵਿੱਚ ਆਨੰਦ ਬਣਿਆ ਰਹੇਗਾ, ਤੇ ਝੂਰੇ ਬਾਦੀ ਜਿਹੜੇ ਹੋਰ ਹਨ ਸਾਡੇ ਨਾਲ ਈਰਖਾ ਕਰਨ ਵਾਲੇ ਉਹ ਝੂਰਦੇ ਰਹਿਣਗੇ।
ਜਥਾ ਰੰਕ ਸੁਰ ਤਰ ਕੋ ਪਾਵੇ, ਆਨੰਦ ਉਪਜਾਵੇ,
ਗਰੀਬ ਨੂੰ ਬਹੁਤ ਧਨ ਪ੍ਰਾਪਤ ਹੋ ਜਾਵੇ, ਹਰ ਪ੍ਰਕਾਰ ਦਾ ਸੁਖ ਪ੍ਰਾਪਤ ਹੋ ਜਾਵੇ, ਤੇ ਉਹ ਬੜਾ ਆਨੰਦ ਦੇ ਸਹਿਤ ਹੋ ਜਾਇਆ ਕਰਦਾ। ਇਸੇ ਤਰ੍ਹਾਂ ਮੈਂ ਹੁਣ ਜਦੋਂ ਸੁਣਿਆ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਸਤਿਗੁਰੂ ਜੀ ਨੇ ਜਲ ਦੇ ਵਿੱਚ ਟਿਕਾ ਕੇ ਮੈਨੂੰ ਸੁਨੇਹਾ ਭੇਜਿਆ, ਤੇ ਮਾਨੋ ਮੈਨੂੰ ਵੀ ਬੜਾ ਆਨੰਦ ਮਿਲਿਆ, ਮੇਰੇ ਹਿਰਦੇ ਨੂੰ ਬੜਾ ਸੁਖ ਪ੍ਰਾਪਤ ਹੋਇਆ ਹੈ।
ਜਲਬੇ ਕੀ ਤਿਆਰੀ ਕਰ ਲੀਜੈ,
ਤੇ ਹੁਣ ਤੁਸੀਂ ਚੱਲਣ ਦੀ ਤਿਆਰੀ ਕਰੋ। ਬਾਬਾ ਧੀਰਮਾਲ ਜੀ ਸਾਰੇ ਮਸੰਦਾਂ ਨੂੰ ਕਹਿ ਰਹੇ ਹਨ, ਕਹਿਣ ਲੱਗੇ ਤੁਸੀਂ ਦੇਰੀ ਨਾ ਕਰੋ, ਛੇਤੀ ਦੇ ਨਾਲ ਚੱਲਣ ਦੀ ਤਿਆਰੀ ਕਰੋ।
ਇਸਮੈਂ ਸੰਸੈ ਨੈਕ ਨਕੀਜੈ,
ਕਿਸੇ ਪ੍ਰਕਾਰ ਦਾ ਵੀ ਤੁਸੀਂ ਮਨ ਦੇ ਵਿੱਚ ਸੰਸਾ ਨਾ ਰੱਖੋ, ਸੰਸੇ ਦਾ ਤਿਆਗ ਕਰਕੇ ਹਰ ਪ੍ਰਕਾਰ ਦੇ ਨਾਲ ਤਿਆਰੀ ਕਰਕੇ ਚੱਲਣਾ ਕਰੋ।
ਸੁਨ ਮਸੰਦ ਸ਼ੀਹੇ ਬਚ ਕਯੋ, ਬਾਤਨ ਤੇ ਆਨੰਦ ਕਿਵੇਂ ਲਿਓ।
ਹੁਣ ਇਹ ਦੁਸ਼ਟ ਸ਼ੀਹਾਂ ਮਸੰਦ ਬਾਬਾ ਧੀਰ ਮਲ ਦੀਆਂ ਇਹ ਗੱਲਾਂ ਸੁਣ ਕੇ ਕਹਿਣ ਲੱਗਾ ਕਿਵੇਂ ਤੁਸੀਂ ਆਪੇ ਗੱਲਾਂ ਕਰਕੇ ਆਨੰਦ ਲਈ ਜਾਂਦੇ ਹੋ, ਮੈਨੂੰ ਇਹ ਗੱਲ ਦੇ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ, ਤੁਸੀਂ ਆਪੇ ਹੀ ਇਹ ਸਾਰੀਆਂ ਗੱਲਾਂ ਕਰਕੇ ਆਨੰਦ ਪ੍ਰਾਪਤ ਕਰੀ ਜਾ ਰਹੇ ਹੋ ਗੱਲਾਂ ਦੇ ਨਾਲ।
ਤੇਰੋ ਹੈ ਸ਼ਰੀਕ ਸੋ ਭਾਰਾ,
ਦੁਸ਼ਟ ਜਿਹੜਾ ਹੈ ਦੁਸ਼ਟਤਾਈ ਰੱਖਣ ਵਾਲਾ ਦਵੈਸ਼ ਭਾਵਨਾ ਵਾਲਾ ਕਦੇ ਵੀ ਭਲੇ ਦੀ ਗੱਲ ਨਹੀਂ ਕਰੇਗਾ। ਕਹਿਣ ਲੱਗਾ ਬਾਬਾ ਧੀਰ ਮਲ ਜੀ ਉਹ ਤੇਰਾ ਵੱਡਾ ਸ਼ਰੀਕ ਹੈ, ਤੇ ਤੂੰ ਉਹਦੇ ਤੋਂ ਭਲੇ ਦੀ ਆਸ ਰੱਖਦਾ ਹੈ।
ਸ਼ੁਭ ਗੁਣਵੰਤਾ ਜਿਸੈ ਵਿਚਾਰਾ,
ਜਿਨ੍ਹਾਂ ਨੂੰ ਤੂੰ ਬੜਾ ਸ਼ੁਭ ਗੁਣਾਂ ਦੇ ਸਹਿਤ ਜਾਣ ਰਿਹਾ, ਜਿਨ੍ਹਾਂ ਦੇ ਬੜੇ ਸ਼ੁਭ ਗੁਣਾਂ ਦੀਆਂ ਤੂੰ ਗੱਲਾਂ ਕਰ ਰਿਹਾ, ਉਹ ਤਾਂ ਤੇਰੇ ਵੱਡੇ ਸ਼ਰੀਕ ਹਨ।
ਆਸੀ ਕਰੀ ਤੋਏ ਸੰਗ ਐਸੇ, ਜਗ ਮੈਂ ਹੋਰਾ ਹੋਏ ਹੈ ਜੈਸੇ,
ਨਾਲੇ ਤਾਂ ਤੇਰੇ ਨਾਲ ਮਜ਼ਾਕ ਕੀਤਾ, ਤੇਰੇ ਨਾਲ ਹਾਸੀ ਕੀਤੀ ਹੈ ਕਿ ਤੂੰ ਸੰਸਾਰ ਦੇ ਵੀ ਜਗਤ ਦੇ ਵਿੱਚ ਹੌਲਾ ਹੋ ਜਾਵੇ, ਕੱਖਾਂ ਤੋਂ ਹੌਲਾ ਹੋ ਜਾਵੇਂ, ਇਹ ਤੇਰੇ ਨਾਲ ਉਹਨਾਂ ਨੇ ਮਜ਼ਾਕ ਕੀਤਾ ਹੈ।
ਖੋਜੈ ਜਬੋ ਜਾਏ ਬਿਪਾਸਾ,
ਤੇ ਹੁਣ ਜਦੋਂ ਤੂੰ ਜਾ ਕੇ ਵਿਆਸਾ ਦਰਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਲ ਕਰੇਗਾ, ਖੋਜ ਕਰੇਗਾ,
ਸੁਣ ਪਿਕ ਕਰੇ ਸਕਲ ਨਰ ਹਾਸਾ,
ਜਿਹੜੇ ਲੋਕ ਗੱਲ ਨੂੰ ਸੁਣਨਗੇ ਜਾਂ ਤੈਨੂੰ ਉੱਥੇ ਦੇਖਣਗੇ ਵਿਆਸਾਂ ਦਰਿਆ ਦੇ ਕਿਨਾਰੇ ਤੇ ਭਾਲ ਕਰਦਿਆਂ, ਤੇ ਧੀਰ ਮਲ ਉਹ ਤੇਰੇ ਤੇ ਹੱਸਣਗੇ, ਤੇਰਾ ਮਜ਼ਾਕ ਉਡਾਉਣਗੇ।
ਬਿਨਾਂ ਅਕਲ ਤੇ ਜਾਣੈ ਤੋਏ,
ਜੋ ਬਿਨਾਂ ਅਕਲ ਤੋਂ ਤੈਨੂੰ ਜਾਣਨਗੇ ਕਿ ਧੀਰ ਮਲ ਨੇ ਆਪਣੀ ਅਕਲ ਖੋਲੀ ਹੈ, ਬਿਨਾਂ ਅਕਲ ਤੋਂ ਤੈਨੂੰ ਜਾਣਨਗੇ।
ਨਦੀ ਸਾ ਬੇਗ ਬਿਖੈ ਕਿਆ ਹੋਈ,
ਨਦੀ ਦਾ ਇਤਨਾ ਦਰਿਆ ਦਾ ਤੇਜ ਵੇਗ ਜਿਹੜਾ ਵਹਿ ਰਿਹਾ ਪਾਣੀ ਦਾ, ਉਥੋਂ ਹੁਣ ਤੈਨੂੰ ਕੀ ਪ੍ਰਾਪਤ ਹੋਣਾ। ਉਸ ਤੇਜ ਪਾਣੀ ਦੇ ਪ੍ਰਵਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਹੀ ਜਲ ਪ੍ਰਵਾਹ ਕਰ ਲਿਆ ਹੋਣਾ।
ਬਯੋ ਹੋਏ ਗੋ ਜਲ ਕੇ ਜੋਰ,
ਜਲ ਦੇ ਜੋਰ ਦੇ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਿ ਗਏ ਹੋਣਗੇ, ਉੱਥੇ ਥੋੜਾ ਤੇਰੇ ਵਾਸਤੇ ਟਿਕੇ ਹੋਏ ਹਨ, ਤੇਜ ਜਲ ਦੇ ਨਾਲ ਵਹਿ ਗਏ ਹੋਣਗੇ।
ਕੇਤ ਕਥਾਨ ਕਰੇਂਗੇ ਟੂਰ,
ਕਿੱਥੇ ਕਿੱਥੇ ਕਿਹੜੇ ਕਿਹੜੇ ਥਾਂ ਤੇ ਤੂੰ ਜਾ ਕੇ ਭਾਲ ਕਰੇਗਾ।
किम प्राप्त हृदय विचारो,
किमें प्राप्त करेगा धीर मल, थोड़ी बौली ता बहुती ता तू हिरदे दे अंदर विचार कर, तू कुछ ता सियाणप कर, अपने अकल नू थोड़े बल ता टिकाने ते लाके थोड़ा हिरदे दे अंदर विचार कि जल दे विचो तैनु श्री गुरु ग्रंथ साहिब जी किवें प्राप्त होणगे।
दबियो होए सिकता पर भारे,
जाता ओ तेज जल दे प्रवाह अगे वह गए होणगे, ते जा फिर धीर मल ओ रेता दे थले दबे गए होणगे।
जे कदांच कर आवे हाथ, कागत गल होए जल सात,
धीर मल जे थोड़े समय लई तेरी गल नूं मन लईए, ता मानो जे तैनूं श्री गुरु ग्रंथ साहिब पातशाह जी दा पावन सरूप प्राप्त भी हो जावेगा, ते तू लिया के की करेगा, ओ ता सारा पानी दे नाल गल गया होवेगा।
उजर आपनो तू खोवे,
उजर आपनो क्यों तू खोवे, तू अपना जड़ा धीरज है अपनी मत नूं तू क्यों गवा रहा है, है?
ने शरीक ते आशे जो मैं,
तू अपने शरीक दे आशे नू जानदा नहीं, शरीक शरीक दे नल कैसा सलूक करदा है इनू तू हिरदे दे अंदर विचारदा नहीं, उन्हां दे आशे दी तू विचार नहीं कर रहा।
प्रथम पदार्थ जे सब मोरे, किम दीन सो लखियो न थोरे,
जेड़े तू पहली गल कीती के उन्होंने लुटे हुए सारे पदार्थ सानू वापस कर देते, ते किम दीने सो लखे उन्हां थोरे, ओ सारे पदार्थ जेड़े उन्होंने वापस किते ओदे विचे भी बड़े एक उन्होंने हिरदे दे अंदर उन्होंने कोई गल नू विचार के अपने भले नू जानदे ही उन्होंने ओ सारे पदार्थ वापस किते हन।
महिमा संगत बिखे बधावन,
अपनी महिमा नू संगत दे विच वधाउण दे वास्ते के सतगुरु पातशाह जी ने देखो जी धीर मल नू सारियां ही वस्तुआं वापस कर दित्तियां, अपनी जिहड़ी शोभा वधाउण दे वास्ते महिमा नू वधाउण दे वास्ते ए जो वस्तुआं उन्होंने वापस कीतियां हन।
अपनो गुण गन करे दिखावन,
अपने गुण जड़े हन ओ संगतां दे विच विदत करन वास्ते, गुणा नू प्रगट करन दे वास्ते उन्होंने वस्तुआं वापस कीतियां हन।
जिसको लोक बिलोक बिसाले, अल्पे आन पदार्थ जाले,
जड़े पदार्थ जिन्हां नूं लोक सारे वेखदे हन, जिहड़े पदार्थ आके भेटा करदे हन,
आशा गूढ लिखियो तुम नाई,
उन्हां दा जिहड़ा आशा गूढ आशा ना धीर मल, ओह तूं लिखिया नहीं उस नूं जानिया नहीं है।
निश्चय करो शत्रु बच माई,
अपना उन्हां नूं दुश्मन करके जानना कर, तेरे ओह शरीक हन तेरे भले दी गल नहीं करनगे, इस करके तू हिरदे दे अंदर कुछ विचार कर।
इत्यादक बोकयो मसंद,
इस प्रकार दे नाल बहुत सारियां गल्लां बना के ए सीहे मसंद ने बाबा धीर मल नू कहनिया कीतियां हन।
जो गुर निंदक हो तो बिलंद,
जो गुरु घर दा सदा ही निंदा करन वाला दोखी बनिया रहा है, निंदक ऐसा दुष्ट इन्हें वधा चढ़ा के गल्लां सारियां कहियां हन।
राखे रोक चढ़न न देओ,
धीर मल तैयारी करदा चढ़न दे कि मैं जाके छेती दे नाल श्री गुरु ग्रंथ साहिब पातशाह जी दा पावन सरूप प्राप्त कर लवां, ते जदों भी बाबा धीर मल जी तैयारी करदे हन ए मूर्ख उन्हां नूं रोक दिंदा चढ़न नहीं दिंदा।
सो दिन बतीत कर गयो,
ते इस प्रकार दे नाल ए जिहड़ा दिन सी सारा बतीत हो गया, सिंह मसंद ने रोक के रखिया, बाबा धीर मल नूं जान नहीं दिता, ते इस तरह गल्लां बातां दे विच सारा दिन बतीत हो गया।
गुर सो धीर मल कर बिनती, सगरी निस अर मैं गिन गिनते,
हुण रात्रि दा समा होया, ते रात्रि दे समय हुण धीर मल नूं चैन नहीं आ रही, ओह वड्डियां गुरुआं दी आराधना कर रहा है, ते वड्डियां गुरुआं दे अगे बेनती करके ते सारी रात अपने मन दे विच गिनतियां गिन रहा है।
उतरै चढ़ै गटी बो बारे,
ते गिनतियां गिनदियां गिनदियां उतरा चढ़ा बड़े मन दे अंदर आ रहे हन।
भई प्रात चढ़बे को त्यारे,
इस तरह गिनतियां गिनदियां बाबा राम राय ने सारी रात जिहड़ी बतीत कीती, हुण नींद नहीं आई, ਸਾਰੀ ਰਾਤ ਗਿਣਤੀ ਗਿਣਦਿਆਂ ਬਤੀਤ ਹੋਏ ਤੇ ਸਵੇਰ ਦਾ ਸਮਾਂ ਜਾਣ ਕੇ ਬਾਬਾ ਧੀਰ ਮੱਲ ਜੀ ਨੇ ਚੜਨ ਦੀ ਤਿਆਰੀ ਕੀਤੀ ਹੈ।
ਗੁਰੂ ਬਾਕ ਪਰ ਨਿਸ਼ਚਾ ਧਰੈ
ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨਾਂ ਤੇ ਭਰੋਸਾ ਕੀਤਾ ਤੇ ਭਰੋਸਾ ਕਰਕੇ ਇਹਨੇ ਚੱਲਣ ਦਾ ਮਨ ਦੇ ਅੰਦਰ ਵਿਚਾਰ ਬਣਾਇਆ ਹੈ।
ਕੂੜ ਨਾ ਕਹਿ ਸਦਾ ਸੱਚ ਰਹਿ
ਮਨ ਦੇ ਵਿੱਚ ਵਿਚਾਰਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਦੇ ਵੀ ਝੂਠ ਨਹੀਂ ਬੋਲਦੇ, ਉਹ ਮੇਰੇ ਨਾਲ ਐਸਾ ਝੂਠ ਨਹੀਂ ਬੋਲਣਗੇ, ਸਦਾ ਸੱਚ ਦੀ ਗੱਲ ਕਰਦੇ ਹਨ।
ਹੀ ਹਾਂ ਦੁਸ਼ਟ ਮਸਾਂਦੇ ਅਟਾਵੇ
ਇਹ ਸ਼ੀਹਾਂ ਜਿਹੜਾ ਬੜਾ ਦੁਸ਼ਟ ਤਾਈ ਮਨ ਦੇ ਅੰਦਰ ਰੱਖਣ ਵਾਲਾ ਹੈ, ਇਹ ਮੈਨੂੰ ਉਕਸਾ ਰਿਹਾ, ਮੈਨੂੰ ਜਾਣ ਤੋਂ ਰੋਕਦਾ ਹੈ।
ਗੁਰ ਮੈਂ ਔਗਣ ਕਲਪ ਸੁਣਾਵੇ
ਤੇ ਸਤਿਗੁਰੂ ਜੀ ਦੇ ਔਗਣ ਚਿਤਾਰ ਤਾਰ ਕੇ ਗੁਣ ਦੀ ਕੋਈ ਗੱਲ ਨਹੀਂ ਕਰਦਾ, ਕੋਲੋ ਬਣਾ ਬਣਾ ਕੇ ਔਗਣ ਮੈਨੂੰ ਦੱਸਦਾ ਹੈ।
ਪੁਨ ਮਿਟ ਰਹਿ ਸੰਦੇਹ ਉਪਾਏ
ਇਸ ਪ੍ਰਕਾਰ ਦੇ ਨਾਲ ਵੱਡਾ ਸਨੇਹ ਪਾ ਕੇ ਧੀਰ ਮੱਲ ਸੋਚ ਰਿਹਾ ਹੈ।
ਚਿੱਤ ਮੈਂ ਨੈ ਸਥਿਰਤਾ ਪਾਏ
ਮਨ ਦੇ ਵਿੱਚ ਇਹਦੇ ਸਥਿਰਤਾ ਨਹੀਂ ਬਣ ਰਹੀ, ਹੁਣ ਬੜਾ ਇਹ ਤੇਜ਼ੀ ਦੇ ਵਿੱਚ ਹੈ ਕਿ ਕਦੋਂ ਮੈਂ ਛੇਤੀ ਦੇ ਨਾਲ ਪਹੁੰਚ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਪ੍ਰਾਪਤ ਕਰ ਲਵਾਂ।
ਆਥੋਂ ਜਾਮ ਸਚਿੰਤ ਬਿਤਾਵੇ
ਤੇ ਹੁਣ ਉਧਰ ਸ਼ੀਆਂ ਮਸੰਦ ਰੋਕੀ ਜਾ ਰਿਹਾ, ਚੜਨ ਨਹੀਂ ਦਿੰਦਾ, ਚੱਲਣ ਦੀ ਤਿਆਰੀ ਵੀ ਨਹੀਂ ਕਰਨ ਦਿੰਦਾ ਤੇ ਅੱਠੇ ਪੈਰ ਚਿੰਤਾ ਸਹਿਤ ਹੋ ਕੇ ਬਾਬਾ ਧੀਰ ਮੱਲ ਜੀ ਸਮਾਂ ਬਤੀਤ ਕਰ ਰਹੇ ਹਨ।
ਚੜਨ ਲੱਗੇ ਤਬ ਦੁਸ਼ਟ ਹਟਾਵੇ
ਜਦੋਂ ਵੀ ਬਿਆਸਾ ਦਰਿਆ ਵੱਲ ਚੱਲਣ ਦੀ ਤਿਆਰੀ ਕਰਦੇ ਹਨ ਉਦੋਂ ਹੀ ਇਹ ਦੁਸ਼ਟ ਜਿਹੜਾ ਸ਼ੀਆਂ ਮਸੰਦ ਰੋਕ ਦਿੰਦਾ ਹੈ।
ਕਿਤਕ ਦਿਵਸ ਬੀਤੇ ਸਭਾਂਤੇ
ਇਸ ਪ੍ਰਕਾਰ ਦੇ ਨਾਲ ਕਈ ਦਿਨ ਬਤੀਤ ਹੋਏ, ਜਦੋਂ ਵੀ ਤਿਆਰੀ ਕਰਦੇ ਹਨ ਬਾਬਾ ਧੀਰ ਮੱਲ ਜੀ ਉਦੋਂ ਹੀ ਇਹ ਸ਼ੀਆਂ ਮਸੰਦ ਰੋਕ ਦਿੰਦਾ ਹੈ। ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਬਤੀਤ ਹੋ ਗਿਆ।
ਮਿਲ ਮਿਲ ਕਰੈ ਅਨੇਕ ਵਿਧ ਬਾਤੇ
ਮਿਲ ਮਿਲ ਕੇ ਆਪਸ ਦੇ ਵਿੱਚ ਬਹੁਤ ਪ੍ਰਕਾਰ ਦੀਆਂ ਗੱਲਾਂ ਕਰਦੇ ਹਨ, ਵਿਚਾਰਾਂ ਕਰਦੇ ਹਨ।
ਕਹੋ ਕਾ ਲਗ ਸਕਲ ਬਿਰਤੰਤ ਚਿਤ ਮੈਂ ਅਤ ਚਿੰਤਾ ਚਿਤਵੰਤ
ਧੀਰ ਮੱਲ ਜੀ ਕਹਿੰਦੇ ਨੇ ਮੈਂ ਸਾਰਾ ਬਿਰਤਾਂਤ ਕਿਵੇਂ ਕਹਿ ਕੇ ਸੁਣਾਵਾਂ, ਮੇਰੇ ਹਿਰਦੇ ਦੇ ਅੰਦਰ ਜਿਹੜੀ ਬੜੀ ਵੱਡੀ ਚਿੰਤਾ ਬਣੀ ਹੋਈ ਹੈ, ਚਿੰਤਾ ਦੇ ਵਿੱਚ ਰਹਿ ਕੇ ਮੈਂ ਸਾਰਾ ਸਮਾਂ ਬਤੀਤ ਕਰ ਰਿਹਾ, ਉਹ ਸਾਰਾ ਮੈਂ ਹਿਰਦੇ ਦੇ ਅੰਦਰਲਾ ਬਿਰਤੰਤ ਜਿਹੜਾ ਹੈ ਕਿਵੇਂ ਕਹਿ ਕੇ ਸੁਣਾਉਣਾ ਕਰਾਂ।
ਗੁਰ ਪਰ ਕਰੈ ਜਬੈ ਵਿਸ਼ਵਾਸ ਦੁਸ਼ਟ ਮਸੰਦ ਸੋ ਦੇਤ ਬਿਨਾਸ
ਮੈਂ ਜਦੋਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਵਿਸ਼ਵਾਸ ਕਰਦਾ, ਉਹਨਾਂ ਤੇ ਬਚਨਾਂ ਦੇ ਭਰੋਸਾ ਧਾਰਨ ਕਰਦਾ ਹਾਂ ਤੇ ਇਹ ਜਿਹੜਾ ਦੁਸ਼ਟ ਸ਼ੀਹਾਂ ਮਸੰਦ ਹੈ ਉਹ ਮੇਰਾ ਵਿਸ਼ਵਾਸ ਜਿਹੜਾ ਖਤਮ ਕਰ ਦਿੰਦਾ, ਅਨੇਕ ਪ੍ਰਕਾਰ ਦੀਆਂ ਦੁਸ਼ਟ ਤਾਈ ਵਾਲੀਆਂ ਗੱਲਾਂ ਕਰਕੇ ਮੇਰੇ ਭਰੋਸੇ ਨੂੰ ਖਤਮ ਕਰ ਦਿੰਦਾ ਹੈ।
ਗੁਰ ਜਸਵੰਤੀ ਬੂੰਦ ਸਮਾਨ
ਗੁਰੂ ਦਾ ਜਸ ਮਨ ਨੂੰ ਸਵੰਤੀ ਬੂੰਦ ਦੇ ਸਮਾਨ ਹੈ।
ਸਿੱਖ ਮਨ ਸਕਤਾ ਪਰੈ ਜੇ ਆਨ
ਮਾਨੋ ਜੇ ਕਿਤੇ ਗੁਰੂ ਦਾ ਜਸ ਸਵੰਤੀ ਬੂੰਦ ਦੇ ਸਮਾਨ ਸਿੱਖ ਦੇ ਹਿਰਦੇ ਦੇ ਵਿੱਚ ਅੰਦਰ ਆ ਕੇ ਟਿਕ ਜਾਵੇ
ਮੁਕਤਾ ਆਨੰਦ ਅਮੋਲਕ ਹੋਏ
ਤੇ ਜਿਹੜਾ ਉਹ ਸਵੰਤੀ ਬੂੰਦ ਦਾ ਮੋਤੀ ਹੈ ਉਹਦਾ ਮੁੱਲ ਬਹੁਤ ਭਾਰੀ ਹੈ, ਉਹ ਬੜਾ ਅਮੋਲਕ ਹੈ, ਅਮੋਲਕ ਐਸੀ ਵਸਤੂ ਮੋਤੀ ਹੈ।
ਦਰਦ ਚਿੰਤਾ ਸਭ ਦੇਖੋਏ
ਸਾਰੇ ਹਿਰਦੇ ਦੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲਾ ਗੁਰੂ ਦਾ ਜਸ ਜੇ ਕੋਈ ਹਿਰਦੇ ਦੇ ਅੰਦਰ ਧਾਰਨ ਕਰ ਲਵੇ ਮਾਨੋ ਸਵੰਤੀ ਬੂੰਦ ਦੀ ਨਿਆਈ ਹੈ, ਜਿਵੇਂ ਸਵੰਤੀ ਬੂੰਦ ਪਪੀਹੇ ਦੇ ਮੁਖ ਦੇ ਵਿੱਚ ਪੈ ਜਾਵੇ ਤੇ ਉਹ ਧੀਰਜਵਾਨ ਹੋ ਜਾਂਦਾ, ਧੀਰਜ ਦੇ ਸਹਿਤ ਹੋ ਕੇ ਆਨੰਦ ਪ੍ਰਾਪਤ ਕਰਦਾ ਹੈ ਤੇ ਜੇਕਰ ਕੋਈ ਮਨੁੱਖ ਦੇ ਹਿਰਦੇ ਦੇ ਅੰਦਰ ਗੁਰੂ ਦੇ ਜਸ ਦੀ ਸਵੰਤੀ ਬੂੰਦ ਟਿਕ ਜਾਵੇ ਉਹਦੀਆਂ ਸਾਰੀਆਂ ਚਿੰਤਾਵਾਂ ਖਤਮ ਕਰ ਦਿੰਦੀ ਹੈ।
ਦੁਸ਼ਟ ਸਰਬ ਕੇ ਅੰਤਰ ਪਰੈ
ਤੇ ਜੇਕਰ ਸਵੰਤੀ ਬੂੰਦ ਉਹ ਸੱਪ ਦੇ ਮੂੰਹ ਵਿੱਚ ਪੈ ਜਾਵੇ ਦੁਸ਼ਟ ਸੱਪ ਦੇ ਮੂੰਹ ਦੇ ਵਿੱਚ ਪੈ ਜਾਵੇ
ਨਿੰਦਾ ਬਿਕ ਕੋ ਤਛਿਨ ਕਰੈ
ਤੇ ਫਿਰ ਉਹ ਐਸਾ ਜਿਹੜਾ ਸਰਪ ਦੀ ਨਿਆਈ ਸਰਪ ਦੀ ਬਿਰਤੀ ਧਾਰਨ ਕਰਨ ਵਾਲਾ ਦੁਸ਼ਟ ਮਨੁੱਖ ਹੈ ਜੋ ਗੁਰੂ ਦੇ ਜਸ ਨੂੰ ਸਹਾਰ ਨਹੀਂ ਸਕਦਾ, ਗੁਰੂ ਦੇ ਜਸ ਨੂੰ ਸਹਿਣ ਨਹੀਂ ਕਰ ਸਕਦਾ, ਉਹ ਮਾਨੋ ਫਿਰ ਉਹਦੇ ਅੰਦਰ ਐ ਮਾਨੋ ਜਿਵੇਂ ਸਰਪ ਦੇ ਅੰਦਰ ਜ਼ਹਿਰ ਪੈਦਾ ਹੁੰਦੀ ਹੈ, ਜੇਕਰ ਦੁਸ਼ਟ ਦੇ ਅੰਦਰ ਉਹ ਜਸ ਦੀ ਸਵਾਂਤੀ ਬੂੰਦ ਟਿਕ ਜਾਵੇ ਤੇ ਉਹਦੇ ਅੰਦਰ ਜ਼ਹਿਰ ਦਾ ਵਾਧਾ ਕਰਦੀ ਹੈ।
ਬੁਰਾ ਕਰੇ ਲੋਕਨ ਡਸ ਜਾਏ,
ਤੇ ਉਹ ਬੁਰੇ ਭਲੇ ਬਚਨ ਬੋਲਦਾ, ਗੁਰੂ ਦੀ ਨਿੰਦਾ ਕਰਦਾ, ਤੇ ਮਾਨੋ ਜਿਵੇਂ ਸੱਪ ਜਿਹੜਾ ਲੋਕਾਂ ਨੂੰ ਡਸ ਕੇ ਦੁੱਖ ਦਿੰਦਾ, ਇਸੇ ਤਰ੍ਹਾਂ ਉਹ ਗੁਰੂ ਦਾ ਜਸ ਕਰਨ ਵਾਲੇ ਜੀਵਾਂ ਨੂੰ ਦੁੱਖ ਦੇਣ ਵਾਲਾ ਬਣਦਾ ਹੈ। ਐਸੀ ਨਿੰਦਕ ਦੀ ਜਿਹੜੀ ਦੁਸ਼ਟਤਾਈ ਵਾਲੀ ਬਿਰਤੀ ਹੈ।
ਗੁਰ ਨਿਸ਼ਚਾ ਕਹਿ ਦੇਤ ਭੁਲਾਏ,
ਕਿਉਂਕਿ ਜਦੋਂ ਵੀ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਨਿਸ਼ਚਾ ਕਰਨਾ, ਹੁਣ ਜੇਕਰ ਕੋਈ ਵੀ ਮਨੁੱਖ ਕਿਸੇ ਨੂੰ ਵੀ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਸ਼ਬਦ ਤੇ ਪੂਰਨ ਵਿਸ਼ਵਾਸ ਭਰੋਸਾ ਹੋਵੇ, ਤੇ ਕਈ ਐਸੇ ਨਿੰਦਕ ਦੁਸ਼ਟ ਮਾੜੀ ਸੰਗਤ ਵਾਲੇ ਵੀ ਮਿਲ ਜਾਇਆ ਕਰਦੇ ਹਨ, ਉਹ ਬਣਿਆ ਹੋਇਆ ਭਰੋਸਾ ਜੀਵ ਦਾ ਖਤਮ ਕਰ ਦਿੰਦੇ ਹਨ। ਇਸੇ ਤਰ੍ਹਾਂ ਸ਼ੀਹਾਂ ਮਸੰਦ ਬਾਬਾ ਧੀਰ ਮਲ ਦਾ ਬਣਿਆ ਹੋਇਆ ਭਰੋਸਾ ਖਤਮ ਕਰ ਦਿੰਦਾ ਹੈ।
ਖੋਟੀ ਸੰਗਤ ਰੰਗਤ ਹੋਵੇ,
ਸਿਆਣਿਆਂ ਦਾ ਕਥਨ ਹੈ ਜੈਸੀ ਸੰਗਤ ਤੈਸੀ ਰੰਗਤ, ਤੇ ਕਹਿੰਦੇ ਜਦੋਂ ਖੋਟੀ ਸੰਗਤ ਦਾ ਸਾਥ ਪ੍ਰਾਪਤ ਹੋ ਜਾਵੇ ਤੇ ਖੋਟੀ ਸੰਗਤ ਦੇ ਵਿੱਚ ਰਹਿ ਕੇ ਮਨੁੱਖ ਨੂੰ ਰੰਗ ਚੜ ਜਾਂਦਾ, ਜੀਵ ਬਚ ਨਹੀਂ ਸਕਦਾ।
ਕਹੋ ਕੌਣ ਵਿਗੜਿਓ ਨਾ ਜੋਏ,
ਮੈਂ ਕਿਹਦੇ ਕਿਹਦੇ ਬਾਰੇ ਦੱਸਣਾ ਕਰਾਂ, ਕਿਹੜਾ ਕਿਹੜਾ ਮਾੜੀ ਸੰਗਤ ਦੇ ਵਿੱਚ ਜਾ ਕੇ ਵਿਗੜ ਗਿਆ, ਮੈਂ ਕਿਹਦੇ ਕਿਹਦੇ ਬਾਰੇ ਬਿਆਨ ਕਰਾਂ। ਬਹੁਤ ਸਾਰੇ ਐਸੇ ਮਨੁੱਖ ਹਨ ਜਿਨ੍ਹਾਂ ਨੂੰ ਮਾੜੀ ਸੰਗਤ ਪ੍ਰਾਪਤ ਹੋਈ ਤੇ ਉਹ ਵਿਗੜ ਗਏ, ਉਹਨਾਂ ਨੇ ਸ਼ੁਭ ਗੁਣ ਗਵਾ ਲਏ।
ਪ੍ਰਥਮ ਧੀਰ ਮਲ ਦੋਸ਼ੀ ਆਪ,
ਪਹਿਲਾਂ ਤਾਂ ਧੀਰ ਮਲ ਗੁਰੂ ਘਰ ਦਾ ਆਪ ਹੀ ਦੋਸ਼ੀ ਦਵੈਸ਼ੀ ਬਣਿਆ ਰਿਹਾ, ਦਵੈਸ਼ ਭਾਵਨਾ ਇਸ ਨੇ ਮਨ ਦੇ ਅੰਦਰ ਰੱਖੀ।
ਦੁਖੈ ਬਿਲੋਕੈ ਗੁਰੂ ਪ੍ਰਤਾਪ,
ਸਤਿਗੁਰ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਵੱਧਦਾ ਵੇਖ ਕੇ ਧੀਰ ਮਲ ਆਪ ਸਹਾਰ ਨਹੀਂ ਸਕਿਆ।
ਗੁਣ ਗਨ ਪਿਕ ਉਪਜੈ ਵਿਸ਼ਵਾਸ, ਦੁਸ਼ਟ ਮਸੰਦ ਸੋ ਦੇਤ ਵਿਨਾਸ਼।
ਹੁਣ ਜਦੋਂ ਸਾਰਾ ਕੁਛ ਇਹਨੇ ਦੇਖਿਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਮੈਂ ਕਿਸ ਤਰ੍ਹਾਂ ਦੁਸ਼ਟਤਾਈ ਕੀਤੀ, ਉਹਨਾਂ ਤੇ ਗੋਲੀ ਚਲਾਉਣਾ ਕੀਤੇ, ਹਰ ਪ੍ਰਕਾਰ ਦੇ ਨਾਲ ਦਵੈਸ਼ ਭਾਵਨਾ ਰੱਖੀ, ਪਰ ਉਪਕਾਰੀ ਸਤਿਗੁਰੂ ਵੈਰਾਗ ਦੀ ਮੂਰਤ ਸਤਿਗੁਰੂ ਸਦਾ ਜੀਵਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਿਰ ਵੀ ਸਾਡਾ ਭਲਾ ਹੀ ਚਾਹਿਆ ਤੇ ਸਾਰੀਆਂ ਵਸਤੂਆਂ ਵਾਪਸ ਕਰ ਦਿੱਤੀਆਂ। ਹੁਣ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜੋ ਪਾਵਨ ਸਰੂਪ ਹੈ ਉਹ ਵੀ ਸਾਡੇ ਵੱਲ ਵਾਪਸ ਭੇਜ ਦਿੱਤਾ। ਐਸੇ ਗੁਣ ਵੇਖ ਕੇ ਹੁਣ ਧੀਰ ਮਲ ਦੇ ਅੰਦਰ ਭਰੋਸਾ ਬਣਿਆ, ਤੇ ਜਦੋਂ ਧੀਰ ਮਲ ਦੇ ਅੰਦਰ ਭਰੋਸਾ ਵੱਜਦਾ, ਇਤਨੇ ਨੂੰ ਸ਼ੀਹਾਂ ਮਸੰਦ ਆ ਕੇ ਉਹ ਸਾਰਾ ਭਰੋਸਾ ਖਤਮ ਕਰ ਦਿੰਦਾ ਹੈ।
ਇਮ ਕੇਤਕ ਦਿਨ ਜਬੈ ਬਿਤਾਏ,
ਇਸ ਪ੍ਰਕਾਰ ਦੇ ਨਾਲ ਕਈ ਦਿਨ ਦਾ ਸਮਾਂ ਜਦੋਂ ਬਤੀਤ ਕੀਤਾ,
ਧੀਰ ਮਲ ਬੋ ਚਿੰਤੀ ਉਪਾਏ,
ਧੀਰ ਮਲ ਬੜਾ ਚਿੰਤਾਵਨ ਹੋਇਆ, ਚਿੰਤਾ ਦੇ ਵਿੱਚ ਡੁੱਬਿਆ ਹੈ।
ਹੱਥ ਕੋ ਧਾਰ ਚੜੈ ਪੁੰਚਾ, ਖੋਜੋ ਇੱਕ ਬਾਰ ਜਲ ਮਾ।
ਹੁਣ ਇਹਨੇ ਹੱਠ ਕੀਤਾ, ਕਹਿਣ ਲੱਗਾ ਇਹ ਸ਼ੀਹਾਂ ਮਸੰਦ ਮੈਂ ਜਦੋਂ ਵੀ ਚੱਲਣ ਦੀ ਤਿਆਰੀ ਕਰਦਾ ਮੈਨੂੰ ਰੋਕ ਦਿੰਦਾ, ਹੁਣ ਮੈਂ ਦੀ ਇੱਕ ਨਹੀਂ ਸੁਣਾਂਗਾ। ਹੁਣ ਹਿਰਦੇ ਦੇ ਅੰਦਰ ਹੱਠ ਧਾਰ ਕੇ ਚੱਲਣ ਦੀ ਤਿਆਰੀ ਕੀਤੀ ਹੈ ਕਿ ਮੈਂ ਇੱਕ ਵਾਰ ਜ਼ਰੂਰ ਬਿਆਸ ਦਰਿਆ ਤੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਭਾਲ ਕਰਾਂਗਾ।
ਮਹਾਂਪੁਰਖ ਸ਼੍ਰੀ ਤੇਗ ਬਹਾਦਰ, ਬਚਨ ਸਾਚ ਜਿਨ ਮਾਨਿਓ ਸਾਦਰ।
ਹੁਣ ਭਰੋਸਾ ਵਜਿਆ, ਕਹਿਣ ਲੱਗਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਂਪੁਰਖ ਹਨ, ਸਦਾ ਹੀ ਜੀਵਾਂ ਤੇ ਪਰ ਉਪਕਾਰ ਕਰਨ ਵਾਲੇ, ਜਿਨ੍ਹਾਂ ਦੇ ਬਚਨ ਸਦਾ ਅਟਲ ਤੇ ਸੱਚ ਹਨ, ਕਦੇ ਵੀ ਝੂਠ ਨਹੀਂ ਬੋਲਦੇ। ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਐਸਾ ਭਰੋਸਾ ਕਰ ਰਿਹਾ ਹੈ।
ਅਨਕ ਜੁਗਤ ਕੈ ਦੁਸ਼ਟ ਸੁਣਾਵੇ, ਕਿਉਂ ਹੋਰਾ ਹੋਈ ਚੈਤ ਹਟਾਵੇ।
ਇਧਰ ਸ਼ੀਹਾਂ ਮਸੰਦ ਅਨੇਕ ਪ੍ਰਕਾਰ ਦੀਆਂ ਜੁਗਤੀਆਂ ਵਰਤ ਕੇ ਦੁਸ਼ਟਤਾਈ ਨੂੰ ਅਪਣਾਉਂਦਾ ਹੋਇਆ ਬਾਰ ਬਾਰ ਧੀਰ ਮਲ ਨੂੰ ਕਹਿ ਕੇ ਸੁਣਾਉਂਦਾ, ਕਹਿੰਦਾ ਕਿਉਂ ਤੂੰ ਹੌਲਾ ਹੋ ਰਿਹਾ, ਤੂੰ ਮੂਰਖ ਹੋ ਗਿਆ, ਤੂੰ ਉੱਥੇ ਜਾ ਕੇ ਆਪਣੇ ਆਪ ਨੂੰ ਕਿਉਂ ਹੌਲਾ ਕਰਨਾ ਚਾਹੁੰਦਾ ਹੈ।
ਕਹਿਓ ਕਿ ਇੱਕ ਬਾਰ ਮੈਂ ਜਾਉ ਗੁਰਬਚ ਸਾਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੈਂ ਪਾਉ।
ਹੁਣ ਬਾਬਾ ਧੀਰ ਮਲ ਜੀ ਕਹਿਣ ਲੱਗੇ ਸਿਹਮ ਸੰਦ ਨੂੰ ਕਿ ਬਹੁਤ ਦਿਨ ਤਕਰੀਬਨ ਇਤਿਹਾਸ ਦੇ ਵਿਚ ਅੱਗੇ ਜ਼ਿਕਰ ਆਵੇਗਾ 13 ਦਿਨ ਦਾ ਸਮਾਂ ਇਹ ਸਿਹਮ ਸੰਦ ਇਸੇ ਤਰ੍ਹਾਂ ਧੀਰ ਮਲ ਜੀ ਨੂੰ ਰੋਕਦਾ ਰਿਹਾ। ਕਹਿਣ ਲੱਗਾ ਧੀਰ ਮਲ ਕਹਿਣ ਲੱਗੇ ਸਿਹਮ ਸੰਦ ਨੂੰ ਕਿ ਮੈਨੂੰ ਬਹੁਤ ਲੰਬਾ ਸਮਾਂ ਤੂੰ ਰੋਕ ਕੇ ਰੱਖਿਆ ਪਰ ਮੈਂ ਹੁਣ ਇੱਕ ਵਾਰ ਜ਼ਰੂਰ ਬਿਆਸ ਦਰਿਆ ਤੇ ਜਾਵਾਂਗਾ। ਮੈਨੂੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਤੇ ਪੂਰਨ ਵਿਸ਼ਵਾਸ ਹੈ, ਪੂਰਨ ਭਰੋਸਾ ਹੈ ਕਿ ਉਹ ਕਦੇ ਵੀ ਝੂਠ ਨਹੀਂ ਬੋਲਦੇ। ਇਸ ਕਰਕੇ ਮੈਂ ਇੱਕ ਵਾਰ ਬਿਆਸ ਦਰਿਆ ਤੇ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਭਾਲ ਕਰਾਂਗਾ।